ਮ੍ਰਿਗੀ ਪੇਖੰਤ ਬਦਕ।
ਸੱਚੇ ਪਾਤਸ਼ਾਹ ਜੀ, ਸਾਨੂੰ ਕਾਲ ਦਾ ਭੈ ਬੜਾ ਬਣਿਆ ਰਹਿੰਦਾ ਹੈ। ਮਹਾਰਾਜ ਸਾਹਿਬ ਕਹਿੰਦੇ ਜੀ ਨੂੰ ਵਾਹਿਗੁਰੂ ਰੱਖੇ, ਭਾਈ ਉਹਨੂੰ ਕੋਈ ਨੀ ਮਾਰ ਸਕਦਾ। ਇਹ ਮਹਾਰਾਜ ਸਾਹਿਬ ਜੀ ਦ੍ਰਿਸ਼ਟਾਂਤ ਦੇ ਕੇ ਦੱਸਦੇ ਹਨ ਕਿਰਪਾ ਕਰਕੇ।
ਮਿਰਗੀ ਪੇਖੰਤ ਬਦਕ
ਪ੍ਰਹਾਰੇਣ ਲਖ ਆਵਦ ਹੈ,
ਪ੍ਰਹਾਰੇਣ ਲਖ ਆਵਦ ਹੈ।
ਹਜ਼ੂਰ ਫਰਮਾਉਂਦੇ ਹਨ, ਇੱਕ ਹਰਨੀ ਸੀ ਉਜਾੜ ਵਿੱਚ, ਬੀਆਬਾਨ ਵਿੱਚ। ਉਹ ਆਪਦਾ ਬੱਚਾ ਪੈਦਾ ਕਰ ਰਹੀ ਸੀ, ਐਸਾ ਉੱਕੜਦਾ ਵੇਲਾ ਸੀ ਉਸਦਾ। ਸ਼ਿਕਾਰੀ ਉਸ ਵੇਲੇ ਭਾਲਦਾ ਭਾਲਦਾ ਆ ਗਿਆ। ਸ਼ਿਕਾਰੀ ਜਦੋਂ ਭਾਲਦਾ ਆਇਆ, ਕੀ ਵੇਖਿਆ ਕਿ ਹਰਨੀ ਬੱਚਾ ਪੈਦਾ ਕਰ ਰਹੀ ਹੈ। ਇੱਕ ਪਾਸੇ ਕੁੱਤਾ ਉਹਨੂੰ ਖੜਾ ਕਰ ਦਿੱਤਾ, ਇੱਕ ਪਾਸੇ ਜਾਲੀ ਲਾ ਦਿੱਤੀ, ਇੱਕ ਪਾਸੇ ਅੱਗ ਮਚਾ ਦਿੱਤੀ, ਤੇ ਚੌਥੇ ਪਾਸੇ ਸਤਸੰਗ ਜੀ ਆਪ ਤੀਰ ਸਿੰਨ ਕੇ ਮਾਰਨ ਲੱਗਾ, ਖੜਾ ਹੋ ਗਿਆ। ਜਿਸ ਵੇਲੇ ਮਹਾਰਾਜ ਸਾਹਿਬ ਨੇ ਵੀ ਰੱਖਿਆ ਉਸ ਹਰਨੀ ਦੀ ਬਾਤ, ਸੂਰ ਸਾਗਰ ਵਿੱਚ ਇਹ ਸੂਰਦਾਸ ਜੀ ਨੇ ਇੱਕ ਸੂਰ ਸਾਗਰ 24 ਅਵਤਾਰਾਂ ਦੀ ਕਥਾ ਲਿਖੀ ਹੈ। ਉਹਦੇ ਵਿੱਚ ਇਹਨਾਂ ਦੀ ਹਜ਼ੂਰ ਸਾਹਿਬ ਉਹਨਾਂ ਦੀ ਕਾਵ ਮੈਂ ਪੜ੍ਹੀ ਸੀ, ਉਸ ਵਿੱਚ ਲਿਖਿਆ ਹੋਇਆ ਮੈਂ ਮਿਰਗੀ ਸਰਨ ਤੁਮਾਰੀ ਮੈਂ ਰਾਖੋ ਗਿਰਧਾਰੀ, ਇਸ ਪ੍ਰਕਾਰ ਦੇ ਬਿਸ਼ਨ ਪਦੇ ਉਚਾਰਨ ਕੀਤੇ ਹੋਏ ਹੈ। ਸੋ ਉਸ ਵਕਤ ਸਾਧ ਸੰਗਤ ਜੀ ਹਰਨੀ ਜਿਹੜੀ ਮਾਰਾਂ ਨੂੰ ਚੇਤੇ ਕਰਦੀ ਸੀ, ਹਰਨੀ ਮਾਰਾਂ ਨੂੰ ਚੇਤੇ ਕਰਦੀ ਹੋਈ ਤੇ ਸੱਚੇ ਪਾਤਸ਼ਾਹ ਨੇ ਐਸੀ ਰੱਖਿਆ ਕੀਤੀ। ਉਸ ਵਕਤ ਸਾਧ ਸੰਗਤ ਜੀ ਐਸੀ ਪੌਣ ਆਈ, ਉਹ ਜਿਹੜੀ ਪੌਣ ਸੀ ਉਹ ਪੌਣ ਦੇ ਨਾਲ ਜਾਲੀ ਜਿਹੜੀ ਥਲਾਈ ਸੀ ਉਹ ਟੁੱਟ ਕੇ ਡਿੱਗ ਪਈ, ਅਤੇ ਜਿੱਥੇ ਅੱਗ ਮੱਚਦੀ ਸੀ ਅੱਗ ਚ ਪੈ ਕੇ ਉਹ ਜਾਲੀ ਸੜ ਗਈ। ਫਿਰ ਵਰਖਾ ਹੋਣ ਲੱਗ ਗਈ, ਅੱਗ ਵੀ ਬੁਝ ਗਈ, ਤੇ ਉਸ ਵੇਲੇ ਸ਼ਿਕਾਰੀ ਨੇ ਤੀਰ ਮਾਰਨਾ ਚਾਹਿਆ ਹਰਨੀ ਦੇ। ਜਿਸ ਵੇਲੇ ਸ਼ਿਕਾਰੀ ਮਾਰਨ ਲੱਗਾ, ਤੀਰ ਪਿੱਛੇ ਝਾੜ ਦੇ ਚ ਸੱਪ ਸੀ, ਉਹਦੇ ਲੜ ਗਿਆ ਤੇ ਉਹ ਮਰ ਗਿਆ। ਤੀਰ ਜਿਹੜਾ ਸੀ ਛੁੱਟ ਕੇ ਉਹ ਕੁੱਤੇ ਦੇ ਮੱਥੇ ਚ ਜਾ ਲੱਗਾ, ਕੁੱਤਾ ਵੀ ਮਰ ਗਿਆ, ਸ਼ਿਕਾਰੀ ਵੀ ਮਰ ਗਿਆ, ਅੱਗ ਵੀ ਬੁਝ ਗਈ, ਜਾਲੀ ਵੀ ਸੜ ਗਈ। ਇਸ ਪ੍ਰਕਾਰ ਹਰਨੀ ਦੇ ਚਾਰ ਛਪੇਰੇ ਵਿਪਤਾ ਪਈ ਹੋਈ ਸੀ। ਉਸ ਵਕਤ ਵਾਹਿਗੁਰੂ ਨੇ ਰੱਖਿਆ ਕੀਤੀ ਮਹਾਰਾਜ ਦੀ ਸ਼ਰਨ ਲੈਣੇ ਕਰਕੇ, ਕਿਉਂ ਚਾਰ ਛਪੇਰੇ ਜੇ ਵਿਪਤਾ ਵੀ ਆ ਬਣੇ ਫਿਰ ਵੀ ਵਾਹਿਗੁਰੂ ਰੱਖਿਆ ਕਰਦਾ ਜੋ ਸ਼ਰਨ ਲੈਂਦਾ ਮਹਾਰਾਜ ਦੀ। ਸਰਨ ਨਾਥ ਤੋਰੀਆਂ ਵਾਰ ਲਾਜ ਮੋਰੀਆਂ, ਜਿੱਥੇ ਸਰਨ ਆਇਆ ਹੈ ਤਿੱਥੇ ਉਹ ਰਾਖ ਲੈ ਹੈ, ਬਿਨਾਂ ਸਰਨ ਤਾਂ ਕੀ ਨਹੀਂ ਔਰ ਵਟੂੰ। ਤੇ ਲਿਖੇ ਮੰਤਰ ਕੇਤੇ ਪੜ੍ਹੇ ਜੰਤਰ ਕੋ, ਲਿਖੇ ਜੰਤਰ ਕੇਤੇ ਪੜ੍ਹੇ ਮੰਤਰ ਕੋਟੂੰ, ਬਚੇਗਾ ਨਾ ਕੋਈ ਕਰੇ ਕਾਲ ਚੋਟੂੰ, ਜਿਤੇ ਸਰਨਿਆ ਹੈ ਤਿਤੇ ਰਾਖ ਲੈ ਹੈ। ਹਾਂਜੀ,
ਮਿਰਗੀ ਪੇਖੰਤ ਬਦਕ
ਦੇਖ ਲੋ, ਹਰਨੀ ਬੱਚਾ ਪੈਦਾ ਕਰਦੀ ਹੋਈ ਨੂੰ ਵੇਖ ਕਰਕੇ,
ਪ੍ਰਹਾਰੇਣ ਲੱਖ ਆਵਦ ਹੈ,
ਲੱਖ ਨੂੰ ਨਿਸ਼ਾਨਾ ਬਣਾ ਕੇ ਆਵਦਾ ਸ਼ਸਤਰ ਤੀਰ ਦੇ ਤਾਂ ਹੀ ਪ੍ਰਹਾਰੇਣ ਚਲਾਉਣਾ ਕੀਤਾ, ਖੇੜੀ ਨੂੰ ਚਲਾਇਆ ਤੀਰ।
ਅਹੋ ਜਸ ਰਖੇਣ ਗੋਪਾਲ ਹੈ,
ਅਹੋ ਬੜਾ ਆਸ਼ਚਰਜ ਹੈ, ਜਸ ਜਿਸ ਜਿਸ ਪੁਰਖ ਦੀ ਰੱਖਿਆ ਕਰਨਾ ਚਾਹੇ, ਗੋਪਾਲ ਕ੍ਰਿਸ਼ੀ ਦਾ ਪਾਲਕ ਆਪ ਵਾਹਿਗੁਰੂ।
ਨਾਨਕ ਰੋਮ ਨਾ ਛੇਦੇ,
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਹਰੀ ਲਾਲ ਕ੍ਰਿਸ਼ਨ ਲਾਲ, ਉਹਨਾਂ ਰੋਮ ਵੀ ਕੋਈ ਕੱਟ ਨਹੀਂ ਸਕਦਾ। ਵੇਖੋ ਹਰੀ ਦਾ ਰੋਮ ਨਹੀਂ ਕੋਈ ਕੱਟ ਸਕਿਆ, ਕਿਉਂ ਦੁਸ਼ਟ ਸ਼ਾਹ ਛੋ ਸਕਦਾ ਨੂੰ ਕੋਈ, ਮਹਾਰਾਜ ਕਹਿੰਦੇ ਦੁਸ਼ਟ ਉਹਨਾਂ ਦੀ ਸ਼ਾਨ ਨੂੰ ਨਹੀਂ ਛੋ ਸਕਦਾ, ਉਹਨਾਂ ਰੋਮ ਨਹੀਂ ਕੋਈ ਬਿੰਗਾ ਕਰ ਸਕਦਾ। ਇਸ ਪ੍ਰਕਾਰ ਰੱਖਿਆ ਹੁੰਦੀ ਹੈ, ਜਿਸ ਦਾ ਵਾਹਿਗੁਰੂ ਰਾਖਾ ਹੋਵੇ ਉਹਨੂੰ ਕੋਈ ਵੀ ਮਾਰ ਨਹੀਂ ਸਕਦਾ। ਸੱਚੇ ਪਾਤਸ਼ਾਹ ਐਸੇ ਕਿਰਪਾਲੂ ਹਨ। ਇਸੇ ਪ੍ਰਕਾਰ ਹਰਨੀ ਦੀ ਨਿਆਈ ਸਾਧ ਸੰਗਤ ਜੀ ਜਿਹੜੇ ਪ੍ਰੇਮੀ ਪੁਰਖ ਹਨਗੇ, ਉਹ ਵਿਰਾਗ ਵੇ ਖੜਸੰਤੀ ਮੋਖ ਛੈ ਰੂਪੀ ਸਾਧਨਾ ਬੱਚਿਆਂ ਨੂੰ ਪੈਦਾ ਕਰਨ ਲੱਗੇ ਹੋਏ ਹੈ। ਉਹਨਾਂ ਨੂੰ ਇਹ ਮਾਇਆ ਰੂਪੀ ਸ਼ਿਕਾਰੀ ਜਿਹੜੀ ਹੈ, ਇਹ ਕਾਲ ਰੂਪੀ ਤੀਰ ਸਿੰਘੀ ਬੈਠੀ ਹੈ, ਕ੍ਰਿਸ਼ਨਾ ਦੀ ਅੱਗ ਮਚਾਈ ਹੋਈ ਹੈ, ਇਸੇ ਪ੍ਰਕਾਰ ਈਰਖਾ ਦੀ ਫਾਹੀ ਲਾਈ ਹੋਈ ਹੈ। ਇਸ ਪ੍ਰਕਾਰ ਮਹਾਰਾਜ ਸਾਹਿਬ ਪ੍ਰੇਮ ਦੀ ਪੌਣ ਵਗਾ ਕੇ ਉਹਨਾਂ ਦੀ ਜਿਹੜੀ ਜਾਲੀ ਸੀ ਉਹ ਤ੍ਰਿਸ਼ਨਾ ਦੀ ਅੱਗ ਦੇ ਸਮੇਤ, ਉਹਦੇ ਚ ਜਾਲੀ ਜਿਹੜੀ ਸੀ ਮੋਹ ਦੀ, ਜਿਹੜੀ ਈਰਖਾ ਦੀ, ਉਹ ਤ੍ਰਿਸ਼ਨਾਲੂ ਜਿਹੜੇ ਆਪੋ ਵਿੱਚ ਹੀ ਸੜ ਕੇ ਮਰ ਗਏ। ਇਸੇ ਪ੍ਰਕਾਰ ਮਹਾਰਾਜ ਸਾਹਿਬ ਨੇ ਆਪ ਨੇ ਕਿਰਪਾ ਰੂਪੀ ਬੱਦਲਾਂ ਵਿੱਚੋਂ ਆਪਦੀ ਮਿਹਰਬਾਨੀ ਦੀ ਵਰਖਾ ਕਰਕੇ ਕ੍ਰਿਸ਼ਨਾ ਦੀ ਅੱਗ ਵੀ ਬੁਝਾ ਦਿੱਤੀ। ਅਤੇ ਇਸੇ ਪ੍ਰਕਾਰ ਇਹ ਜਿਹੜਾ ਸ਼ਿਕਾਰੀ ਸੀ ਮਾਇਆ, ਇਸਦੇ ਤਾਂ ਸੱਪ ਦੀ ਨਿਆਈ ਕਿਹੜਾ ਲੜਨਾ, ਜਿਹੜਾ ਮਿੱਠਿਆ ਨਿਸ਼ਚੇ ਹੋ ਜਾਣੀ ਮਾਇਆ, ਇਹ ਸੱਪ ਦਾ ਡੰਗਣਾ ਇਸ ਨੂੰ ਮਾਇਆ ਨੂੰ ਨਾਸ਼ ਕਰਨਾ ਜਿਹੜਾ, ਇਹ ਕੁੱਤੇ ਦੀ ਨਿਆਈ ਲੋਭ ਦੇ ਤਾਂ संतोख रूपी तीर नाल मार दिता। इस प्रकार हरनी जी ने आई जो साधना नू पैदा करने वाली श्रेष्ठ बिरती है ओदी रख्या महाराज साहब करदे हन। क्यों जिसकी वाहिगुरु रख्या करे ओदा कोई रोम नहीं कट सकदा है।
बहुत जतन करता बलवंत कारी।
होर सुनो जेड़ा कोई आदमी मरन तो डरनवा डर के बाले जतन करे फिर भी वो बच नहीं सकता। यदी बाबत हजूर फरमाउंदे हन
बहुत जतन करता बलवंत कारी।
इस प्रकार प्रीस्त राजा जेड़ा सी इस दे पास एक बारी कलजुग आया। महाभारत च प्रसंग आउंदा है कलजुग ने कहा हे राजा मैनू कोई छां दे। कहिंदा तू उत्थे रहो जिथे शराबां पींदे है, तू उत्थे रहो जिथे लोग जुआ खेलदे है, तू उत्थे रहो जिथे चोर रहिंदे है, जिथे ठग रहिंदे है, तेरे वास्ते कोई चंगा थां नहीं है। कलजुग हथ जोड़ के खड़ा है प्रीस्त राजा तेरा कलजुग दे विच राज है पर मैनू कोई चंगी जगह दे। उस वेले प्रीस्त राजा कहिंदा चंगा सोने ते बस। सोने का मुकट सी साध संग जी महाभारत प्रसंग आउंदा इहदे मुकट दे उत्ते बह गया कलजुग मच्छी बन मक्खी बन के। जदों बैठ गया ते उदों राजे दी बुद्ध भ्रष्ट हो गई। शिकार खेलण वास्ते राजा गया उत्थे रिखी इक तप करदा सी मुनि ओह समाधि लगी हुई है ते इसन पुछया हरन तां नहीं इधर नूं गया। ओ रिखी बोलिया ना कहिंदे किड्डा पखंड करदा मेरे नाल बोलदा नहीं। गुस्से च आके एक मरिया होया सप सी रिखी दे गल विच पात दसम पातशाह महाराज लिखे ओह ज्ञान प्रबोध विच कि रिखी ने जदों अखां खोलियां वेख के डर गया। डर के कहण लगा ओहो जिन मेरे सप पाया गल च ओ तछक दे नाल सत्तां दिनां दे अंदर मर जावे। कलगी धर्म दा इन्ना ही प्रसंग लिखिया ज्ञान प्रबोध विच। पर महाभारत विच इउं लिखिया होया है कि जेड़ा सिंगी रिख सी इहदा पिता सी समान रिखी उहदे गल सब पाया सी। मुंडिया खेलदिया ने दसिया कि हे सिंगी रिख तू ब्रह्म लोक चो वर लै के आया भी मेरा वाक सत हो जे पर तेरे प्यो च तां राजा गल च सब पा गया। उथों ही खड़े ने मुंडिया तो सुन के सराफ देता कहिंदा जिन मेरे प्यो दे गल सब पाया ਉਹ ਸੱਤਾਂ ਦਿਨਾਂ ਦੇ ਅੰਦਰ ਤਛਕ ਨਾਗ ਨਾਲ ਮਰ ਜਾਵੇ। ਇਸ ਪ੍ਰਕਾਰ ਸਾਧ ਸੰਗਤ ਜੀ ਇਸ ਸਰਾਪ ਨੂੰ ਸੁਣ ਕਰਕੇ ਉਸ ਵਕਤ ਸਾਧ ਸੰਗਤ ਜੀ ਮੁਨੀ ਨੇ ਤਰਸ ਕੀਤਾ ਕਹਿਣ ਲੱਗਾ ਵੀ ਤੈਂ ਮਾੜੀ ਗੱਲ ਕੀਤੀ ਪੁੱਤਰ ਮੇਰੀ ਆਇਤਾ ਲੈ ਜਾਂਦਾ ਬੜਾ ਧਰਮਾਤਮਾ ਰਾਜਾ ਸੀ। ਫਿਰ ਸਿੰਘੀ ਲਿਖਣ ਕਿਹਾ ਮੈਂ ਤਾਂ ਬਰਮ ਲੋਕ ਚੋਂ ਵਰ ਲੈ ਕੇ ਆਇਆ ਮੇਰਾ ਬਚਨ ਤਾਂ ਮੁੜਨਾ ਨਹੀਂ। ਕਹਿੰਦੇ ਰਾਜੇ ਨੂੰ ਖਬਰ ਦੇ ਦਈਏ। ਰਾਜੇ ਨੂੰ ਖਬਰ ਸੀ ਕਿ ਸੱਤਾਂ ਦਿਨਾਂ ਦੇ ਅੰਦਰ ਤੇ ਤਛਕ ਲੜ ਜਾਣਾ ਹੈ। ਉਸ ਵਕਤ ਸਾਧ ਸਿੰਘ ਜੀ ਕਿਹਾ ਕਿ ਤੂੰ ਬੰਦੋਬਸਤ ਕਰ ਲਾ। ਇਹ ਰਾਜੇ ਨੂੰ ਉਸ ਵੇਲੇ ਸਾਧ ਸਿੰਘ ਜੀ ਕੱਚ ਦਾ ਮੰਦਰ ਬਣਾ ਲਿਆ। ਕੱਚ ਦਾ ਮੰਦਰ ਬਣਾ ਕੇ ਗੰਗਾ ਦੀਆਂ ਲਹਿਰਾਂ ਚ ਬੈਠ ਗਿਆ ਤੇ ਬੜੇ ਚਾਰ ਚਪੇਰੇ ਪਹਿਰੇ ਲਾ ਦਿੱਤੇ, ਫੌਜਾਂ ਖੜੀਆਂ ਕਰ ਦਿੱਤੀਆਂ ਤੇ ਭਾਗਵਤ ਉਸ ਵੇਲੇ ਸੁਖਦੇਵ ਦੇ ਪਾਸੇ ਨੂੰ ਸੁਣਨਾ ਸ਼ੁਰੂ ਕਰ ਦਿੱਤਾ। ਸੁਖਦੇਵ ਨੂੰ ਭਾਗਵਤ ਦੀ ਜਦੋਂ ਕਥਾ ਦਾ ਭੋਗ ਪਾਉਣ ਦਾ ਸਮਾਂ ਆਇਆ, ਸੱਤਵੇਂ ਦਿਨ ਭਾਗਵਤ ਦਾ ਭੋਗ ਪਾਉਣ ਲੱਗਾ, ਉਸ ਵੇਲੇ ਰਿਸ਼ੀ ਮੁਨੀ ਸਾਰੇ ਜਿਹੜੇ ਸਨ ਉਹ ਦਰਸ਼ਨ ਕਰਨ ਵਾਸਤੇ ਸੁਖਦੇਵ ਦੇ ਤੇ ਰਾਜੇ ਦੇ ਪਾਸ ਆਉਣ ਲੱਗੇ। ਇਧਰੋਂ ਤਛਕ ਨੂੰ ਵੀ ਸਮਾਂ ਜਾਣ ਕੇ ਆਇਆ, ਰਾਜ ਧਨੰਤਰ ਵੈਦ ਮਿਲ ਗਿਆ। ਧਨੰਤਰ ਨੂੰ ਕਹਿਣ ਲੱਗਾ ਤਛਕ ਤੇਰੇ ਚ ਕਿੰਨੀ ਤਾਕਤ ਹੈ। ਧਨੰਤਰ ਕਹਿਣ ਲੱਗਾ ਵੀ ਤੂੰ ਆਪਦੀ ਤਾਕਤ ਲਾ ਫੇਰ ਮੈਂ ਦੱਸਾਂਗਾ। ਇਸ ਨੂੰ ਉਸ ਵਕਤ ਸਾਧ ਸਿੰਘ ਜੀ ਤਛਕ ਨਾਗ ਨੇ ਇੱਕ ਸੁੱਕਾ ਪਿੱਪਲ ਸੀ ਲੱਕੜਹਾਰਾ ਸੀ ਉੱਤੇ ਲਿਖਿਆ ਮਹਾਭਾਰਤ ਵਿੱਚ ਇਹਨੂੰ ਫੁਕਾਰਾ ਮਾਰ ਕੇ ਸਾਰਾ ਸਵਾਹ ਕਰਤਾ ਸਾੜ ਦਿੱਤਾ। ਜਿਸ ਵੇਲੇ ਸਾੜਦਾ ਧਨੰਤਰ ਨੇ ਐਸੀ ਔਸ਼ਧੀ ਉੱਤੇ ਛਿੜਕੀ ਉਵੇਂ ਪਿੱਪਲ ਸਾਬਤ ਕਰਤਾ ਵਿੱਚ ਲੱਕੜਹਾਰਾ ਬਣਾ ਦਿੱਤਾ। ਤਛ ਕਹਿੰਦਾ ਵੀ ਮੇਰੀ ਨਿੰਦਿਆ ਹੋਊ ਤੇ ਇਹਦੀ ਉਸਤਤ ਹੋਊਗੀ ਤੇ ਚੰਗਾ ਕੰਮ ਨਹੀਂ। ਕਹਿਣ ਲੱਗਾ ਕਿ ਇਹ ਧਨੰਤਰ ਵੈਦ ਦੱਸ ਮੈਨੂੰ ਤੂੰ ਕਿੱਥੋਂ ਤੱਕ ਰਾਜੀ ਕਰ ਸਕਦੇ ਹੈ। ਕਹਿਣ ਲੱਗਾ ਜੋ ਮੇਰੀ ਨਿਗ੍ਹਾ ਚ ਆ ਜਾਵੇ ਉਹਨੂੰ ਮੈਂ ਤੰਦਰੁਸਤ ਕਰ ਦਿੰਦਾ, ਜਿੱਥੇ ਮੇਰੀ ਨਿਗ੍ਹਾ ਨਾਲ ਕੰਮ ਕਰੇ ਉਹ ਨਹੀਂ ਮੈਂ ਕਰ ਸਕਦਾ। ਚੰਗਾ ਕਹਿੰਦੇ ਉਹ ਕਹਿ ਕੇ ਚੱਲਿਆ ਗਿਆ। ਇੱਕ ਸਵੇਰੇ ਦੀ ਖੂੰਡੀ ਬਣ ਕੇ ਰਾਹ ਵਿੱਚ ਧਨੰਤਰ ਵੈਦ ਦੇ ਪੈ ਗਿਆ। ਧਨੰਤਰ ਵੈਦ ਨੂੰ ਸੋਨੇ ਦੀ ਖੂੰਡੀ ਜਾਣ ਕੇ ਬੜਾ ਖੁਸ਼ ਹੋ ਕੇ ਚੱਕ ਲਈ। ਚੱਕ ਕੇ ਕਦੇ ਮੋਢੇ ਤੇ ਪਾ ਲੈਂਦਾ, ਕਦੇ ਹੱਥ ਚ ਹਿਲਾਉਣ ਲੱਗ ਜਾਂਦਾ ਤੇ ਇਹਦੇ ਗਿੱਚੀ ਵਿੱਚ ਉਸ ਵੇਲੇ ਖੁਰਕ ਹੋਈ। ਜਦੋਂ ਗਿੱਚੀ ਚ ਖੁਰਕ ਹੋਈ ਉਸ ਵੇਲੇ ਖੁਰਕਣਾ ਉਸ ਖੂੰਡੀ ਨਾਲ ਚਾਹਿਆ, ਉਹ ਸੀ ਤਛਕ ਨਾਗ, ਉਹਨੇ ਉਹਦੇ ਗਿੱਟੀ ਚ ਡੰਗ ਮਾਰ ਕੇ ਉਸ ਵੇਲੇ ਸਵਾਹ ਕਰਤਾ। ਉਸ ਵੇਲੇ ਧਨੰਤ ਨੂੰ ਕਿਹਾ ਜਿਹੜਾ ਮੈਨੂੰ ਖਾ ਲੂ ਉਹ ਵੀ ਧਨੰਤ ਬਣ ਜੂ। ਉਹ ਕਹਿੰਦਾ ਆਪਦੇ ਗੁਰੂ ਨੂੰ ਵੀ ਖਾਈ ਦਾ, ਇਉਂ ਕਹਿ ਕੇ ਹਟਾ ਦਿੱਤਾ। ਜਿਹਨਾਂ ਜਾਨਵਰਾਂ ਨੂੰ ਖਾਧਾ ਕਹਿੰਦੇ ਉਹਨੂੰ ਜ਼ਹਿਰ ਨੀ ਸੱਪ ਦੀ ਚੜ੍ਹਦੀ ਆ। ਉਹ ਵਿਚਾਰ ਸਤਸੰਗ ਜੀ ਉਹ ਧਨੰਤਰ ਵੈਦ ਆਇਆ ਸੀ ਰੱਖਿਆ ਕਰਨ ਵਾਸਤੇ। ਜੜੀ ਬੂਟੀ ਜੇ ਜੀਵੇ ਚ ਕਿਉਂ ਮਰੇ ਧਨੰਤਰ, ਭਾਈ ਗੁਰਦਾਸ ਜੀ ਨੇ ਲਿਖਿਆ ਕਿਉਂ ਜੜੀਆਂ ਬੂਟੀਆਂ ਨੇ ਜਿਉਂਦੇ ਰਹੀਏ ਧਨੰਤਰ ਵਿਚਾਰਾ ਕਿਉਂ ਮਰਦਾ। ਇਸ ਪ੍ਰਕਾਰ ਸਾਧ ਸੰਗਤ ਜੀ ਧਨੰਤਰ ਦਾ ਵੀ ਨਾਸ਼ ਹੋ ਗਿਆ ਤੇ ਤਛਕ ਨਾਗ ਉਸ ਵੇਲੇ ਰਾਹ ਨਾ ਮਿਲੇ। ਚਾਰ ਸਵੇਰੇ ਫੌਜਾਂ ਦਾ ਪਹਿਰਾ ਸੀ। ਰਿਸ਼ੀ ਜਿਹੜੇ ਫੁੱਲਾਂ ਦੇ ਗੁਲਦਸਤੇ ਲਈ ਜਾਂਦੇ ਸੀ ਉਹਨਾਂ ਚ ਇੱਕ ਨਿਕਾ ਜਾ ਕੀੜੀ ਦਾ ਰੂਪ ਧਾਰ ਕੇ ਬੈਠ ਗਿਆ। ਜਦੋਂ ਰਾਜੇ ਨੂੰ ਇਹ ਖਿਆਲ ਹੋ ਗਿਆ ਕਿ ਹੁਣ ਨੀ ਮੈਂ ਮਰਦਾ, ਉਸ ਵੇਲੇ ਫੁੱਲਾਂ ਦਾ ਗੁਲਦਸਤਾ ਆਇਆ ਤੇ ਸੁੰਘਿਆ। ਸੁੰਘਣ ਲੱਗੇ ਦੇ ਨਾਸਾਂ ਚੋਂ ਸਾਹ ਖਿੱਚਲੇ। ਤਛਕ ਨਾਗ ਨੇ ਐਂ ਮਰ ਗਿਆ ਸੀ। ਏਡੇ ਯਤਨ ਕਰਨ ਵਾਲੇ ਦੀ ਹਾਲਤ ਗੁਰੂ ਸਾਹਿਬ ਜੀ ਕਹਿੰਦੇ ਆ, ਜਿਹਨੂੰ ਪਰਮੇਸ਼ੁਰ ਮਾਰਨਾ ਚਾਹੇ ਉਹ ਜਿਉਂਦਾ ਨਹੀਂ ਰਹਿ ਸਕਦਾ, ਭਾਵੇਂ ਕਿੰਨੇ ਯਤਨ ਕਰ ਲਵੇ। ਇਹ ਬਚਨ ਕਹਿੰਦੇ ਹਨ ਇਸ ਸਲੋਕ ਵਿੱਚ।
ਬਹੁਤ ਯਤਨ ਕਰਤਾ ਬਲਵੰਤ ਕਾਰੀ।
ਦੇਖੋ ਬਹੁਤ ਸਾਰੇ ਯਤਨ ਕਰਨ ਵਾਲਾ ਸੀ। ਕੱਚ ਦੇ ਮੰਦਿਰ ਬਣਾਏ ਸੀ ਜਿਸ ਨੇ ਗੰਗਾ ਦੇ ਵਿੱਚ, ਤੇ ਬਲਵੰਤ ਕਾਰੀ ਬੜੇ ਬਲ ਵਾਲੇ ਸੂਰਮੇ ਸਨ, ਤੇ ਕਾਰੀ ਔਸ਼ਧੀ ਕਰਨ ਵਾਸਤੇ ਬਲ ਵਾਲਾ ਧਨੰਤਰ ਵੈਦ ਇਹਦੇ ਪਾਸ ਨੂੰ ਆਉਂਦਾ ਸੀ। ਰਾਹ ਵਿੱਚ ਹੀ ਮਾਰਤਾ ਕਾਰਨ
ਸੇਵੰਤ ਸੂਰਾ ਚਤੁਰ ਦਿਸ ਹੈ।
ਚਾਰ ਸਵੇਰੇ ਪਹਿਰੇਦਾਰ ਸੂਰਮੇ ਨੰਗੀ ਤਲਵਾਰ ਵਾਲੇ ਸੇਵਾ ਕਰਦੇ ਸੀ, ਜਿਸ ਦੇ ਪਹਿਰਾ ਦੇ ਰਹੇ ਸੀ, ਕੋਈ ਚੀਜ਼ ਨਹੀਂ ਸੀ ਆਉਣ ਦਿੰਦੇ। ਇਉਂ ਗੰਗਾ ਦੀਆਂ ਉੱਚੀਆਂ ਲਹਿਰਾਂ ਦੇ ਵਿੱਚ ਬੈਠ ਕੇ ਇਹਨੇ ਭਾਗਵਤ ਸੁਣਿਆ।
ਵਿਖਮ ਥਾਨ ਬਸੰਤ ਉੱਚ ਹੈ।
ਬੜਾ ਕਠਿਨ ਥਾਂ ਸੀ ਗੰਗਾ ਦੀਆਂ ਲਹਿਰਾਂ, ਤੇ ਉੱਚਾ ਮਕਾਨ ਬਣਾ ਕੇ ਵਿੱਚ ਕੱਚ ਦਾ ਬਣਾ ਕੇ ਬਸਿਆ ਸੀ।
ਨਹ ਸਿਮਰੰਤ ਮਰਨ ਕਦਾਂਚ ਹੈ।
ਇਸ ਨੂੰ ਨਹੀਂ ਸਿਮਰਨ ਕੀਤਾ ਸੀ ਕਿ ਮੈਂ ਹੁਣ ਕਦੇ ਮਰ ਜਾਵਾਂਗਾ। ਇਹ ਮੌਤ ਇਹਨੂੰ ਭੁਲਾ ਦਿੱਤੀ ਸੀ ਉਸ ਵੇਲੇ।
ਭੂਵੰਤ ਆਗਿਆ ਭਗਵਾਨ ਪੁਰਖ ਹੈ।
ਜਦੋਂ ਭਗਵਾਨ ਪੁਰਖ ਪਰਮੇਸ਼ਰ ਦੀ ਆਗਿਆ ਹੁੰਦੀ ਹੈ, ਹੋਈ ਇਸ ਦੇ ਤਾਈਂ।
ਨਾਨਕ ਕੀਤੀ ਸਾਸ ਅਕਰਖ ਤੇ।
ਉਸ ਵੇਲੇ ਤਛਕ ਨਾਗ ਨੇ ਕੀੜੀ ਬਣ ਕੇ ਜੇ ਸਾਹ ਸੁੰਘਣ ਲੱਗੇ ਦੇ ਫੁੱਲ ਅਕਰਖ ਤੇ ਖਿੱਚਲੇ, ਸਾਰੇ ਸਾਹ ਪੀ ਗਿਆ ਕੀੜੀ ਦਾ ਰੂਪ ਧਾਰ ਕੇ। ਐ ਇਸ ਸਤਸੰਗੇ ਜੀ ਪ੍ਰੀਸ਼ਤ ਰਾਜੇ ਦਾ ਨਾਸ਼ ਹੋ ਗਿਆ। ਕਿਉਂ ਜਦੋਂ ਮਹਾਰਾਜ ਮਾਰਨਾ ਚਾਹੇ ਕੋਈ ਰੱਖ ਨਹੀਂ ਸਕਦਾ ਹੈ। ਇਸ ਕਰਕੇ ਜੋ ਕਹੋ ਕਹੂੰ ਕਾਲ ਤੇ ਭਾਜ ਕੇ ਬਾਚੀ ਹੈ, ਤੇ ਕਹੋ ਚੋ ਕਹ ਕੁੰਡ ਕਹੋ ਭੱਜ ਆਈ ਹੈ। ਆਗੇ ਹੂੰ ਕਾਲ ਤੋਂ ਰੇਸ ਗਾਇ ਤੇ ਛਾਜ ਤੇ ਜਹ ਤੇ ਨਸਈ ਹੈ। ਐਸੋ ਨਾ ਕਹਿ ਦੋ ਕੋਈ ਸੋ ਦਾਵਰੇ ਜਾਂ ਉਪਾਅ ਸੋ ਘਾਵ ਬਚਈ ਹੈ। ਜਾਂ ਤੇ ਨਾ ਛੁਟੀਏ ਮੂੜ ਕਹੂੰ ਹਸ ਤਾਂ ਕੀ ਨਾ ਕਿਉਂ ਸਰਣਾਗਤ ਜਾਈਏ। ਉਸ ਦੀ ਸ਼ਰਨ ਲੈਣੀ ਚਾਹੀਦੀ ਹੈ ਪਰਮੇਸ਼ੁਰ ਦੀ, ਜੋ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਰਕਾਲ ਹੈ।
ਸਬਦੰ ਰਤੰ ਹਿਤੰ ਮਾਇਆ।
ਇਸ ਕਰਕੇ ਜਿਹਨੂੰ ਪਰਮੇਸ਼ੁਰ ਮਾਰਨਾ ਚਾਹੇ ਉਹਨੂੰ ਕੋਈ ਬਚਾ ਨਹੀਂ ਸਕਦਾ। ਹਰ ਦਿਨ ਕੋਈ ਮਾਰ ਜੀ ਵਾਲ ਨਾ ਸਕਾ, ਮਨ ਹੋਏ ਨਚਿੰਦ ਨਿਸਲ ਹੋਏ ਰਹੀ ਹੈ। ਬਹਿੰਦਿਆਂ ਉੱਠਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਤੇ ਆਈ ਹੈ। ਜਨ ਨਾਨਕ ਗੁਰਮੁਖ ਹਰ ਲਈਏ, ਇਹ ਸਿੱਖਿਆ ਗੁਰਾਂ ਦੀ ਨੂੰ ਧਾਰਨ ਕਰੀਏ।
ਸਬਦੰ ਰਤੰ ਹਿਤੰ ਮਾਇਆ।
ਸਾਨੂੰ ਕੀ ਕਰਨਾ ਚਾਹੀਦਾ ਹੈ? ਸਬਦੰ ਰਤੰ, ਸ਼ਬਦ ਜੋ ਬ੍ਰਹਮ ਹੈ ਉਹਦੇ ਚ ਹਰ ਵਕਤ ਪ੍ਰੀਤ ਹੋਣੀ ਚਾਹੀਦੀ ਹੈ। ਸ਼ਬਦ ਗੁਰੂ ਸਾਹਿਬ ਦੇ ਉਪਦੇਸ਼ ਵਿੱਚ ਪ੍ਰੀਤ ਹੋਣੀ ਚਾਹੀਦੀ ਹੈ, ਕਮਾਈ ਵਿੱਚ।
ਹਿਤੰ ਮਾਇਆ,
ਅਤੇ ਹਰੇਕ ਪੁਰਖ ਦੇ ਤੇ ਮਿਹਰਬਾਨੀ ਕਰਨ ਵਾਸਤੇ ਸਾਡਾ ਹਿਤ ਹੋਣਾ ਚਾਹੀਦਾ। ਐਸਾ ਪ੍ਰੇਮ ਹੋਣਾ ਚਾਹੀਦਾ ਸਗਲੇ ਦਿਸਾ ਮੀਤ ਪਿਆਰੇ, ਸਾਰਿਆਂ ਨੂੰ ਆਪਣੇ ਸੱਜਣ ਸਮਝਣਾ ਚਾਹੀਦਾ। ਤਰਸ ਕਰਨ ਦੇ ਉੱਤੇ ਹਿੱਤ ਹੋਣਾ ਚਾਹੀਦਾ। ਇਹ ਐਸਾ ਹਿਤੂ ਬਣੀਏ, ਮਿਹਰਬਾਨੀ ਕਰਦੇ ਰਹੀਏ, ਕਿਸੇ ਨੂੰ ਦੁੱਖ ਨਾ ਦੇਈ, ਕਿਸੇ ਜੀ ਪਤ ਸਿਉਂ ਘਰ ਜਾਵੋ, ਕਿਸੇ ਜੀ ਨੂੰ ਦੁੱਖ ਨਾ ਦੇਣਾ ਕਰੀਏ। ਸੱਚਖੰਡ ਰੂਪੀ ਘਰ ਚ ਜਾਵਾਂਗੇ।
ਕੀਰਤਨ ਕਲੀ ਕਰਮ ਕਿਰਤਵਾ,
ਅਤੇ ਪਰਮੇਸ਼ੁਰ ਦਾ ਕੀਰਤਨ ਭਗਤੀ ਕਰਨੀ ਚਾਹੀਦੀ ਹੈ। ਇਹ ਕਲਯੁਗ ਦੇ ਅੰਦਰ ਕਰਮ ਕਿਰਤਵਾ, ਇਹ ਕਰਨੇ ਯੋਗ ਕਰਤੱਵ ਹੈ ਸਾਨੂੰ। ਕੀਰਤਨ ਭਗਤੀ ਰੂਪ ਕਰਮ ਕਰਨਾ ਚਾਹੀਦਾ, ਵਾਹਿਗੁਰੂ ਦੇ ਗੁਣ ਗਾਉਣੇ ਚਾਹੀਦੇ ਹੈ। ਇਸ ਕੰਮ ਕਰਕੇ ਇਹ ਕਿਰਤਵਾ ਕਰਤਾਰਥ ਹੋ ਜਾਈਦਾ, ਮੁਕਤ ਹੋ ਜਾਈਦਾ, ਕਿਰਤ ਕਿਰਤ ਹੋ ਜਾਈਦਾ, ਨਿਹਾਲ ਹੋ ਜਾਈਦਾ ਹੈ। ਜੇ ਕਿਸੇ ਨੂੰ ਮੁਕਤ ਹੋਣਾ ਹੋਵੇ,
ਮਿਟਾਂਤ ਤਤਰਾਗਤ ਪਰਮ ਮੋਹੰ।
ਮਹਾਰਾਜ ਕਹਿੰਦੇ ਤਤਰਾ ਤਿੰਨਾਂ ਪੁਰਖਾਂ ਦਾ ਆਗਤ ਜੋ ਪ੍ਰਾਪਤ ਹੋਇਆ ਧਰ ਪਰਮ ਅੰਦਰ, ਇਹ ਵੀ ਮਿਟ ਜਾਂਦਾ ਹੈ ਤੇ ਮੋਹ ਜਿਹੜਾ ਹੈ ਇਹ ਵੀ ਮਿਟ ਜਾਂਦਾ ਹੈ। ਆਗਤ ਆਉਣਾ ਤੇ ਗਤ ਜਾਣਾ, ਮਰਨਾ ਜੰਮਣਾ ਆਵਾਗਾਉਣ ਵੀ ਮਿਟ ਜਾਂਦਾ ਹੈ, ਭਰਮ ਤੇ ਮੋਹ ਵੀ ਇਹ ਸਾਰੇ ਨਾਸ ਹੋ ਜਾਂਦੇ ਉਹਨਾਂ ਦੇ।
ਭਗਵਾਨ ਰਮਣ ਸਰਵਤਰ ਥਾਨਿਅੰ,
ਅਤੇ ਭਗਵਾਨ ਪਰਮੇਸ਼ਰ ਦਾ ਉਚਾਰਨ ਕਰੀਏ ਤੇ ਉਸ ਨੂੰ ਰਮਣ ਵਿਆਪਕ ਜਾਣੀਏ ਸਾਰਿਆਂ ਥਾਵਾਂ ਚ ਲੋਕ ਪ੍ਰਲੋਕ ਦੇ ਅੰਦਰ।
ਦ੍ਰਿਸ਼ਟ ਤੋਇੰ ਅਮੋਘ ਦਰਸ਼ਨ,
ਅਤੇ ਦ੍ਰਿਸ਼ਟ ਤੋਇੰ ਅਮੋਘ ਦਰਸ਼ਨ, ਫੇਰ ਤੇਰੇ ਤੇ ਕਿਰਪਾ ਦ੍ਰਿਸ਼ਟੀ ਕਰੇਗਾ ਮੇਰਾ ਵਾਹਿਗੁਰੂ। ਜਿਸ ਦਾ ਦਰਸ਼ਨ ਅਮੋਘ ਸਫਲਾ ਹੈ, ਸਫਲਾ ਹੋ ਜਾਏਗਾ ਦਰਸ਼ਨ ਪਾ ਕੇ ਮਹਾਰਾਜ ਦੇ, ਦ੍ਰਿਸ਼ਟ ਤੋਇੰ ਮਹਾਰਾਜ ਜਿਨ੍ਹਾਂ ਤੇ ਤੇਰੀ ਦ੍ਰਿਸ਼ਟੀ ਹੋਈ ਹੈ
ਅਮੋਘ ਦਰਸ਼ਨ,
ਉਹਨਾਂ ਦਾ ਦਰਸ਼ਨ ਸਫਲਾ ਹੈ ਕੀਤਾ ਹੋਇਆ ਸੰਤਾਂ ਭਗਤਾਂ ਦਾ।
ਬਸੰਤ ਸਾਧ ਰਸਨਾ,
ਹੇ ਅੰਤਰਜਾਮੀ ਸੰਤਾਂ ਦੀ ਰਸਨਾ ਤੇ ਵੀ ਆਪ ਵਸਦੇ ਹੋ। ਪ੍ਰਭ ਜੀ ਵਸੇ ਸਾਧ ਕੀ ਰਸਨਾ, ਨਾਮ ਦੀ ਦਾਤ ਦੇ ਕੇ ਜੀਆਂ ਦੀ ਕਲਿਆਣ ਕਰਦੇ ਹਨ ਆਪ।
ਹਰ 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 ਹਰੇ,
ਉਹ ਹਰ ਜੋ ਸਾਰਿਆਂ ਦੇ ਪਾਪਾਂ ਨੂੰ ਹਰਨ ਵਾਲਾ, ਸੰਸਿਆਂ ਨੂੰ ਪ੍ਰਮਾਣ ਪ੍ਰਵੇਗਤ ਨੂੰ ਹਰਨ ਵਾਲਾ ਜੋ ਹਰੀ ਹੈ, ਹੇ ਹਰੀ।
ਨਾਨਕ ਪ੍ਰਿਅੰ ਜਾਪ ਜਪਣਾ,
ਇਸ ਪ੍ਰਕਾਰ ਪਿਆਰੇ ਦਾ ਇਹ ਜਾਪ ਜਪਣਾ ਕਰੀਏ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਉਹ ਸੰਤਾਂ ਦੀ ਰਸਨਾ ਤੇ ਮੇਰਾ ਵਾਹਿਗੁਰੂ ਵਸਦਾ ਹੈ।
ਘਟਾਂਤ ਰੂਪੰ ਘਟਾਂਤ ਦੀਪੰ,
ਹੇ ਭਾਈ ਸਾਰੀਆਂ ਚੀਜ਼ਾਂ ਘਟਦੀਆਂ ਜਾ ਰਹੀਆਂ, ਨਾ ਘਟਣ ਵਾਲੀ ਚੀਜ਼ ਜੋ ਹੈ ਉਹ ਦੱਸਣਗੇ ਸੱਚੇ ਪਾਤਸ਼ਾਹ।
ਘਟਾਂਤ ਰੂਪੰ,
ਇਹ ਰੂਪ ਵੀ ਨਹੀਂ ਕਿਸੇ ਦੇ ਸਦਾ ਕਾਇਮ ਰਹਿਣੇ, ਬਿਨਸੇ ਕੋ ਰੂਪ ਦੇਖੇ ਸਭ ਦੁਨੀਆਂ, ਕਹਿਤ ਕਬੀਰ ਸੁਣੋ ਰੇ ਗੁਨੀਆਂ, ਬਿਨਸੇ ਕੋ ਰੂਪ ਦੇਖੇ ਸਭ ਦੁਨੀਆਂ। ਰੂਪ ਆਕਾਰ ਵੀ ਘਟਦਾ ਜਾ ਰਿਹਾ, ਸੋਹਣਾ ਸਰੂਪ ਜਿਹੜਾ ਸਿਓ ਵਾਂਗੂ ਦਗਦਾ ਜਵਾਨੀ ਚ, ਬੁੜਿਆ ਹੋਏ ਦੇ ਜਿਲੜੀਆਂ ਪੈ ਜਾਂਦੀਆਂ, ਮੂਲੀ ਵਾਂਗੂ ਸੁੱਕ ਜਾਂਦਾ ਹੈ। ਇਸ ਪ੍ਰਕਾਰ ਇਹ ਰੂਪ ਨਹੀਂ ਸਦਾ ਕਾਇਮ ਰਹਿਣ ਵਾਲੇ। ਘਟੰਤ ਰੂਪ, ਜਿਨ੍ਹਾਂ ਰੂਪਾਂ ਨੂੰ ਵੇਖਦਾ ਫਿਰਦਾ ਹੈ ਰੰਗਾਂ ਨੂੰ, ਉਹ ਵੀ ਘਟਦੇ ਜਾ ਰਹੇ ਹੈ। ਅਤੇ ਰੂਪ ਰੂਪਾ ਚਾਂਦੀ ਆਦਿਕ ਵੀ, ਰੂਪ ਸੋਨਾ ਆਦਿਕ ਵੀ, ਸਾਰੇ ਅੱਗੇ ਨਾਂ ਲੈਣਗੇ ਮਹਾਰਾਜ ਸਾਹਿਬ। ਸਾਰੀਆਂ ਚੀਜ਼ਾਂ ਘਟਦੀਆਂ ਜਾ ਰਹੀਆਂ ਹਨ, ਰੂਪ ਆਕਾਰ ਵੀ ਸਾਰੇ ਘਟਦੇ ਜਾ ਰਹੇ ਹਨ।
ਘਟਾਂਤ ਦੀਪੰ,
ਅਤੇ ਦੀਪ ਜਿਹੜੀਆਂ ਅੱਖਾਂ ਦੀ ਜੋਤ ਹੈ, ਦੀਵੇ ਹੈ, ਜਿਨ੍ਹਾਂ ਕਰਕੇ ਦੂਰੋਂ ਦੋ ਦੋ ਮੀਲ ਤੋਂ ਸਿਆਣ ਲੈਂਦਾ ਸੀ ਆਦਮੀ, ਉਹ ਦੀਵੇ ਦੀ ਜੋਤ ਵਾਂਗੂ ਨੇਤਰਾਂ ਦੀ ਜੋਤ ਵੀ ਘਟਦੀ ਜਾ ਰਹੀ ਹੈ। ਰੂਪ ਆਕਾਰ ਵੀ ਘਟਦੇ ਜਾਂਦੇ ਹੈ। ਇਸੇ ਪ੍ਰਕਾਰ ਦੀਪ ਦੁਨੀਆਂ ਦੇ ਜਿਹੜੇ ਦੀਵੇ ਬਣੇ ਹੋਏ ਹੈ, ਰੋਸ਼ਨੀ ਮਨਾਰੇ ਬਣੇ ਹੋਏ ਹੈ, ਉਹ ਵੀ ਘਟਦੇ ਜਾ ਰਹੇ ਹਨ। ਇਹ ਦੀਪ ਸੱਤ ਦੀਪ ਜਿਹੜੇ ਸੱਤ ਸਮੁੰਦਰਾਂ ਵਾਲੀ ਧਰਤੀ ਹੈ, ਉਹ ਦੀਪ ਸਮੁੰਦਰ ਵੀ ਘਟਦੇ ਜਾ ਰਹੇ ਹਨ ਕਾਲ ਕਰਕੇ।
ਘਟਾਂਤ ਰਵ ਸਸੀਅਰ ਨਖੇਤਰ ਗਗਨ,
ਅਤੇ ਰਵ ਸੂਰਜ ਵੀ ਘਟਦਾ ਜਾ ਰਿਹਾ ਹੈ ਕਾਲ ਦੀ ਅਵਧੀ ਕਰਕੇ। ਚੰਦਰਮਾ ਵੀ, ਇਹਨਾਂ ਦੇ ਹਰ ਦੁਸ਼ਮਣ ਜਿਹੜੇ ਹਨ ਰਾਹੂ ਤੇ ਕੇਤੂ, ਉਹ ਵੀ ਘਟਦੇ ਜਾ ਰਹੇ ਹਨ। ਪਾਠ ਇਕੱਠਾ ਹੀ ਕਰਨਾ ਸਸੀਅਰ
ਨਖੇਤਰ ਗਗਨ,
ਨਖੇਤਰ ਤਾਰੇ ਵੀ ਜਿਹੜੇ ਆਕਾਸ਼ ਵਿੱਚ ਹਨ, ਮੰਗਲ ਨਛੱਤਰ ਆਦਿਕ, ਇਹ ਵੀ ਸਾਰੇ ਘਟਦੇ ਜਾ ਰਹੇ ਹਨ। ਤੇ ਗਗਨ ਆਕਾਸ਼ ਵੀ ਘਟਦਾ ਜਾ ਰਿਹਾ ਹੈ। ਕਈ ਕਹਿੰਦੇ ਆਕਾਸ਼ ਨਿਆਇਕਾਂ ਦਾ ਮਤ ਹੈ, ਇਹ ਕਹਿੰਦੇ ਆਕਾਸ਼ ਤਾਂ ਕਾਇਮ ਰਹੇਗਾ, ਪੁਲਾੜ ਤਾਂ ਨਹੀਂ ਕਿਧਰੇ ਜਾਊਗੀ। ਸਾਧ ਸੰਗਤ ਜੀ, ਸੁਪਨੇ ਦੀ ਜਿਹੜੀ ਪੁਲਾੜ ਹੁੰਦੀ ਹੈ, ਜਦੋਂ ਜਾਗੀ ਦਾ ਉਹ ਕਿੱਧਰ ਚਲੀ ਜਾਂਦੀ ਹੈ। ਪ੍ਰੀਤ ਨਾੜੀ ਬਾਲ ਨਾਲ ਸੌ ਐਸਾ ਬਰੀਕ ਹੈ, ਉਹਦੇ ਵਿੱਚ ਐਡਾ ਬ੍ਰਹਿਮੰਡ ਰਚ ਲੈਂਦਾ, ਇਹੋ ਜਿਹੇ ਸਮੁੰਦਰ ਰਚ ਲੈਂਦਾ, ਇਹੋ ਜਿਹੀਆਂ ਨਦੀਆਂ ਰਚ ਲੈਂਦਾ, ਇਹੋ ਜਿਹਾ ਜਗਤ ਰਚ ਲੈਂਦਾ, ਹਾਥੀ ਘੋੜੇ ਰਚ ਲੈਂਦਾ। ਜਦੋਂ ਜਾਗਦਾ ਕੁਝ ਨਹੀਂ ਹੁੰਦਾ, ਉਹ ਬਾਲ ਨੂੰ ਸੌਵਾਂ ਹਿੱਸਾ ਬਰੀਕ ਨਾੜੀ ਵਿੱਚ ਇੰਨੀ ਕਲਪਨਾ ਹੈ, ਇਵੇਂ ਸੂਖਮ ਵਿੱਚ ਸਥੂਲ ਕਲਪਨਾ ਕਲਪੀ ਹੋਈ ਹੈ। ਉਹ ਅੰਤਰਜਾਮੀ ਨੇ ਇਹ ਮਾਇਆ ਦੀ ਇੱਕ ਅੰਸ਼ ਹੈ ਨਾ ਸਾਧ ਸਿੰਘ, ਪ੍ਰਕਿਰਤੀ ਦੇ ਵਿੱਚੋਂ ਜਿਹੜੀ ਤਵੋਂ ਭਾਵ ਕਰਕੇ ਆਕਾਸ਼ ਬਣਿਆ ਹੋਇਆ, ਇਹ ਵੀ ਮਹਾਰਾਜ ਕਹਿੰਦੇ ਨਾਸ਼ਵੰਤ ਹੈ। ਜਿਵੇਂ ਪੈਦਾ ਹੋਇਆ ਆਕਾਸ਼, ਇਵੇਂ ਘਟਦਾ ਜਾ ਰਿਹਾ, ਨਾਸ਼ ਹੋ ਜਾਏਗਾ।
ਘਟੰਤ ਬਸਦਾ ਗਿਰ ਤਾਰ ਸੇ ਖੰਡੰ,
ਘਟੰਤ ਬਸਦਾ ਬਸਦਾ ਧਰਤੀ ਆਦਿਕ ਜਿਹੜੀ ਹੈ, ਇਹ ਵੀ ਘਟਦੀ ਜਾ ਰਹੀ ਹੈ, ਜਿਹੜੀਆਂ ਧੰਤਾਂ ਨੂੰ ਪੈਦਾ ਕਰਨ ਵਾਲੀ ਹੈ। ਬਸਦਾ
ਗਿਰ ਤਾਰ ਸੇ ਖੰਡੰ,
ਗਿਰ ਪਹਾੜ ਵੀ ਆਪਣੀ ਉਹਦੀ ਤੋਂ ਬਾਅਦ ਡਿੱਗ ਪੈਂਦੇ ਹਨ, ਤਰ ਬਿਰਸ਼ ਵੀ ਨਾਸ਼ ਹੁੰਦੇ ਜਾਂਦੇ ਹਨ, ਸੇਤਨ ਲੋਕ ਵੀ ਨਾਸ਼ ਹੁੰਦੇ ਜਾਂਦੇ ਹਨ। ਸੇਵ
ਖੰਡੰ
ਖੰਡ ਨੌ ਖੰਡ ਵੀ ਨਾਸ ਹੋਣ ਵਾਲੇ ਹਨ।
ਘਟੰਤ ਲਲਣਾ ਸੁਤ ਭਰਾਤ ਹੀਤੰ
ਲਲਣਾ ਇਸਤਰੀਆਂ ਦਾ ਜਿਹੜਾ ਮੋਹ ਹੈ ਉਹ ਵੀ ਬੁਢੇਪਾ ਜਾਣ ਕੇ ਘਟਦਾ ਜਾ ਰਿਹਾ ਹੈ। ਇਸਤਰੀਆਂ ਵੀ ਮੋਹ ਘਟਾਉਂਦੀਆਂ ਜਾਂਦੀਆਂ ਹਨ। ਇਸਤਰੀਆਂ ਦਾ ਮੋਹ ਵੀ ਆਪਣੇ ਵੱਲੋਂ ਜਿਸ ਵਕਤ ਸਰੀਰ ਕਮਜ਼ੋਰ ਹੋ ਜਾਂਦੇ ਘਟ ਜਾਂਦਾ ਹੈ।
ਸੁਤ ਭਰਾਤ ਹੀਤੰ
ਅਤੇ ਪੁੱਤਰਾਂ ਦਾ ਮੋਹ ਵੀ ਘਟਦਾ ਜਾਂਦਾ ਹੈ, ਭਰਾਵਾਂ ਦਾ ਮੋਹ ਵੀ ਘਟਦਾ ਜਾਂਦਾ ਹੈ, ਹਿਤੂ ਪਿਆਰਿਆਂ ਦਾ ਹਿਤ ਵੀ ਘਟਦਾ ਜਾ ਰਿਹਾ ਹੈ। ਸਦਾ ਕਾਇਮ ਨਹੀਂ ਰਹਿੰਦਾ ਇੱਕ ਰਸ।
ਘਟੰਤ ਕਣਕ ਮਾਨਕ
ਕਣਕ ਸੋਨਾ ਵੀ ਘਟਦਾ ਜਾ ਰਿਹਾ ਹੈ, ਮਾਨਕ ਜਿਹੜੇ ਹਨ ਹੀਰੇ ਜਵਾਹਰ ਆਦਿ ਵੀ ਘਟਦੇ ਜਾਂਦੇ ਹਨ, ਜਿਨ੍ਹਾਂ ਮਾਇਆ ਦਾ ਸਰੂਪ ਹੈ ਸਾਰਾ ਛਲ ਸਰੂਪ ਇਹ ਘਟੰਤ ਨਾਸ਼ਵੰਤੀ ਹੈ।
ਮਾਇਆ ਸਵੈ ਰੂਪ
ਇਹ ਮਾਇਆ ਦਾ ਜਿਹੜਾ ਸਰੂਪ ਹੈ ਨਾ, ਰਾਜਸੀ ਤਾਮਸੀ ਸਾਂਤ ਕੀ ਜੜ ਚੇਤਨ ਰੂਪ ਮਾਇਆ ਦਾ ਸਾਰਾ ਸਰੂਪ ਘਟਣ ਵਾਲੀ ਚੀਜ਼ ਹੈ। ਇਹ ਤਾਂ ਪ੍ਰਣਾਮ ਭਾਵ ਨੂੰ ਪ੍ਰਾਪਤ ਹੋ ਜਾ ਰਿਹਾ, ਸਦਾ ਇੱਕ ਰਸ ਨਹੀਂ ਰਹਿਣ ਵਾਲਾ। ਫਿਰ ਮਹਾਰਾਜ ਚੱਲ ਰਹਿਣ ਵਾਲੀ ਕਿਹੜੀ ਵਸਤੂ ਆਪ ਦੱਸੋ?
ਨਹਿ ਘਟੰਤ ਕੇਵਲ ਗੋਪਾਲ ਅਚੁੱਤ
ਸਤਿਗੁਰੂ ਜੀ ਕਹਿੰਦੇ ਨਹੀਂ ਘਟਣ ਵਾਲਾ ਕੇਵਲ ਇੱਕੋ ਇੱਕ ਜੋ ਗੋਪਾਲ ਪ੍ਰਿਥਵੀ ਦਾ ਪਾਲਕ ਹੈ ਅਚੁੱਤ ਅਗਿੜ ਰੂਪ ਪਰਮੇਸ਼ਰ ਉਹ ਨਹੀਂ ਭਾਈ ਘਟਦਾ, ਹੋਰ ਸਾਰੀਆਂ ਚੀਜ਼ਾਂ ਘਟ ਜਾਂਦੀਆਂ ਹਨ, ਸਾਰੀਆਂ ਨਾਸ਼ਵੰਤ ਹਨ।
ਆਸਥਰੰ ਨਾਨਕ ਸਾਧ ਜਾਨ
ਅਤੇ ਉਸ ਦੇ ਵਿੱਚ ਸਾਧੂ ਜਿਹੜੇ ਜਨ ਭਗਤ ਹੈ ਸਤਿਗੁਰੂ ਜੀ ਕਹਿੰਦੇ ਉਹ ਇਸਤਤ ਹੋਏ ਹੈ, ਕਿਉਂਕਿ ਪਰਮੇਸ਼ੁਰ ਕਦੇ ਘਟਦਾ ਨਹੀਂ। ਵਾਹਿਗੁਰੂ ਦੇ ਪਿਆਰੇ ਵੀ ਇਸ ਪ੍ਰਕਾਰ ਘਟਣ ਬਦਲ ਚ ਨਹੀਂ ਆਉਂਦੇ, ਉਹ ਸੰਤ ਵੀ ਵਾਹਿਗੁਰੂ ਚ ਲੀਨ ਹੋ ਕੇ ਇਸਤਤ ਹਨ।
ਨਹਿ ਬਿਲੰਬ ਧਰਮ
ਹਜੂਰ ਫਰਮਾਉਂਦੇ ਹਨ, ਹੇ ਭਾਈ ਧਰਮ ਕਰਨ ਲੱਗਿਆਂ ਬਿਲੰਬ ਡੇਰ ਨਹੀਂ ਕਰਨੀ ਚਾਹੀਦੀ। ਜਦੋਂ ਕੋਈ ਪੁੰਨ ਦਾਨ ਕਰਨਾ ਹੋਵੇ, ਚਿਤੂ ਚਿਤਸ਼ਾਹ ਹੋਵੇ ਕਿ ਅਸੀਂ ਪੁੰਨ ਕਰਨਾ ਹੈ, ਕੋਈ ਸੇਵਾ ਕਰਨੀ ਹੈ, ਉਦੋਂ ਨਹੀਂ ਦੇਰ ਕਰਨੀ ਚਾਹੀਦੀ। ਜਿਵੇਂ ਇੱਕ ਕੋਈ ਆਦਮੀ ਸੀ ਸ਼ਾਹੂਕਾਰ, ਉਹ ਖਜੂਰ ਤੇ ਚੜਿਆ, ਜਦੋਂ ਤਾਹਾਂ ਵੇਖਿਆ ਕਹਿੰਦਾ ਉਹ ਮੈਂ ਤਾਂ ਬੜਾ ਉੱਚਾ ਆ ਗਿਆ, ਥੱਲੇ ਨੂੰ ਵੇਖਿਆ ਦੇਖ ਕੇ ਡਰ ਗਿਆ, ਕਹਿੰਦੇ ਮੈਂ ਖਜੂਰ ਤੋਂ ਡਿੱਗਪਾ ਤਾਂ ਬਚ ਨਹੀਂ ਸਕਦਾ। ਕਹਿੰਦਾ ਹੇ ਪਰਮੇਸ਼ੁਰ ਮੈਂ 100 ਲੋਈ ਦਾਨ ਕਰੂੰ ਜੇ ਖਜੂਰ ਤੋਂ ਸਹੀ ਸਲਾਮਤ ਥੱਲੇ ਉੱਤਰ ਜਾਵਾਂ। ਜਦੋਂ ਅੱਧ ਚ ਆ ਗਿਆ ਕਹਿੰਦੇ ਵੀ 50 ਦੇਵਾਂਗੇ, 100 ਤਾਂ ਨਹੀਂ ਕਰ ਸਕਦੇ। ਫਿਰ ਜਦੋਂ ਚੌਥਾ ਕਿੱਸਾ ਰਹਿ ਗਈ ਖਜੂਰ ਕਹਿੰਦਾ 25 ਸਹੀ, ਤੇ ਜਦੋਂ ਥੱਲੇ ਉਤਰਿਆ ਕਹਿੰਦੇ 5 ਲੋਈਆਂ ਦੇਵਾਂਗੇ, ਤੇ ਉਸ ਵੇਲੇ ਘਰਦਿਆਂ ਨੂੰ ਆ ਕਹਿੰਦਾ ਛੇਤੀ 5 ਲੋਈਆਂ ਦੇ ਦਿਓ। ਉਹ ਕਹਿੰਦੇ ਕਿਉਂ ਇੰਨਾ ਕਾਲਾ ਪਿਆ? ਕਹਿੰਦੇ ਉਹ 100 ਤੋਂ ਮੁਕਰ ਗਿਆ, ਮਨ ਏਦਾਂ ਢੀਠ ਹੋ ਗਿਆ ਹੈ, ਹੁਣ 5 ਹੀ ਰਹਿ ਗਈਆਂ, 5 ਦਾ ਦਾਨ ਕਰ ਦਿਓ। ਇਸ ਕਰਕੇ ਜੋ ਚੰਗੇ ਕੰਮ ਨੂੰ ਚਿੱਤ ਕਰੇ ਉਦੋਂ ਡੇਰ ਨਹੀਂ ਕਰਨੀ ਚਾਹੀਦੀ। ਗੁਰੂ ਮਹਾਰਾਜ ਸਾਹਿਬ ਕਹਿੰਦੇ ਧਰਮ ਕਰਦਿਆਂ ਹੋਇਆਂ, ਮਹਾਰਾਜ ਸਾਹਿਬ ਦਾ ਸੱਚਾ ਧਰਮ ਸਿੱਖੀ ਦਾ ਧਾਰਨ ਕਰਦਿਆਂ ਹੋਇਆਂ ਕੀ ਪਤਾ? ਕਈ ਕਹਿੰਦੇ ਜੀ ਸਿਵਿਆਂ ਚ ਪਿਆ ਨੂੰ ਕਿਤੇ ਅੰਮ੍ਰਿਤ ਛਕਾ ਦਿਓ, ਉਹ ਸਿਵਿਆਂ ਚ ਕਿੱਥੇ ਛਕ ਲਓ ਜੇ ਜਿਉਂਦਿਆਂ ਨਾ ਛਕ ਸਕੇ? ਸੋ ਡੇਰ ਨਹੀਂ ਕਰਨੀ ਚਾਹੀਦੀ, ਧਰਮ ਪਵਿੱਤਰ ਕੰਮਾਂ ਨੂੰ ਕਰਦਿਆਂ ਹੋਇਆਂ, ਧਰਮ ਨੂੰ ਧਾਰਦਿਆਂ ਹੋਇਆਂ।
ਬਿਲੰਬ ਪਾਪ
ਅਤੇ ਪਾਪ ਕਰਦਿਆਂ ਹੋਇਆਂ ਡੇਰ ਜ਼ਰੂਰ ਕਰਨੀ ਚਾਹੀਦੀ ਹੈ, ਸੋਚ ਲੈਣਾ ਚਾਹੀਦਾ ਹੈ। ਜਿਸ ਪ੍ਰਕਾਰ ਇੱਕ ਰਾਜਾ ਸੀ ਸਾਧ ਸੰਗਤ ਜੀ, ਉਹ ਬਾਹਰ ਕਿਤੇ ਵੀਰ ਯਾਤਰਾ ਵਾਸਤੇ ਗਿਆ ਹੋਇਆ ਸੀ, ਉਸ ਦੀ ਰਾਣੀ ਨੇ ਉਸ ਵਕਤ ਉਧਰ ਸੁਣਿਆ ਕਿ ਇੱਥੇ ਰਾਸਧਾਰੀਆਂ ਨੇ ਤਮਾਸ਼ਾ ਕੀਤਾ, ਰਾਸ ਪਾ ਰਹੇ ਹੈ। ਰਾਜਪੁੱਤਰੀ ਇੱਕ ਨੌਜਵਾਨ ਸੀ ਇਸ ਦੀ ਰਾਜੇ ਦੀ, ਉਹਨ ਕਿਹਾ ਮਾਤਾ ਮੇਰਾ ਵੀ ਚਿੱਤ ਕਰਦਾ ਵੇਖਣ ਨੂੰ। ਕਹਿਣ ਲੱਗੀ ਹੇ ਪੁੱਤਰੀ, ਆਪਣਾ ਰਾਜਾ ਲੋਕਾਂ ਦਾ ਪਰਦੇ ਚੋਂ ਬਾਹਰ ਜਾਣਾ ਯੋਗ ਨਹੀਂ। ਉਹਨ ਹੱਠ ਕੀਤਾ ਕਿ ਮੇਰੀਆਂ ਸਖੀਆਂ ਗਈਆਂ, ਮੈਂ ਜਾਣਾ ਹੈ। ਇਹਨ ਕਿਹਾ ਚੰਗਾ, ਜੇ ਜਾਣਾ ਤਾਂ ਮਰਦਾਂ ਵਾਲਾ ਲਿਬਾਸ ਪਾ ਕੇ ਚਲੀ ਜਾ। ਉਹ ਮਰਦਾਂ ਵਾਲਾ ਲਿਬਾਸ ਪਾ ਕੇ ਲੜਕੀ ਚਲੀ ਗਈ। ਰਾਜਾ ਵੀਰ ਯਾਤਰਾ ਤੋਂ ਅੱਧੀ ਰਾਤ ਹੋ ਗਈ, ਅਜੇ ਨਾ ਆਇਆ। ਉਸ ਵਕਤ ਉਹ ਰਾਣੀ ਦੇ ਪਾਸ ਆ ਕੇ ਲੜਕੀ ਵੇਖ ਕੇ ਰਾਸ ਨੂੰ ਸੌਂ ਗਈ। ਜਿਸ ਵੇਲੇ ਸੌਂਦੀ ਮਰਦਾਵਾਂ ਵੇਖ ਸੀ ਉਸ ਲੜਕੀ ਦਾ ਪਾਇਆ ਹੋਇਆ, ਤੇ ਰਾਜਾ ਆਇਆ ਅੱਧੀ ਰਾਤੋਂ, ਕਹਿੰਦਾ ਉਹ ਰਾਣੀ ਦਾ ਤਾਂ ਆਚਾਰ ਚੰਗਾ ਨਹੀਂ, ਇਹ ਤਾਂ ਗਿਰੀ ਹੋਈ ਹੈ, ਇਹ ਪਤੀਵਰ ਧਰਮ ਵਾਲੀ ਨਹੀਂ। ਤਲਵਾਰ ਖਿੱਚ ਕੇ ਖੜ ਗਿਆ ਉਹਦੇ ਸਿਰਾਣੇ, ਕਹਿੰਦੇ ਨੂੰ ਕਤਲ ਕਰ ਦਿਆ। ਫਿਰ ਸੋਚਿਆ ਵੀ ਪਹਿਲਾਂ ਪੁੱਛ ਲਈਏ ਕਿਹੜਾ ਮੇਰੇ ਭੱਜ ਸਕਦਾ ਚੋਰ, ਇਹ ਕੌਣ ਹੈ? ਜਗਾ ਕੇ ਰਾਣੀ ਨੂੰ ਕਹਿੰਦਾ ਇਹ ਕੌਣ ਹੈ? ਉਸ ਵੇਲੇ ਰਾਣੀ ਨੇ ਕਿਹਾ ਉੱਠ ਬੱਚੀ, ਤੇਰਾ ਪਿਤਾ ਆਇਆ, ਇਹਦੀ ਸੇਵਾ ਕਰੀਏ। ਜਦੋਂ ਵੇਖਿਆ ਹੈਰਾਨ ਹੋ ਗਿਆ, ਕਹਿੰਦਾ ਉਹ ਨਾਲੇ ਤਾਂ ਮੈਂ ਆਪਦੀ ਪੁੱਤਰੀ ਕਤਲ ਕਰਨ ਲੱਗਾ ਸੀ, ਨਾਲੇ ਆਪਦੀ ਰਾਣੀ ਤੇ ਸ਼ੱਕ ਕਰਕੇ ਕਤਲ ਕਰਨ ਲੱਗਾ ਸੀ, ਬਹੁਤ ਭਾਰੀ ਗਲਤੀ ਕਰਨ ਲੱਗਾ ਸੀ, ਬੜਾ ਚੰਗਾ ਹੋ ਗਿਆ ਕਿ ਮੈਂ ਦੇਰ ਕਰਤੀ ਹੈ। ਇਸ ਪ੍ਰਕਾਰ ਸਤਿਸੰਗ ਜੀ, ਪਾਪ ਕਰਦਿਆਂ ਦੇਰ ਕਰਨੀ ਚਾਹੀਦੀ ਹੈ, ਸੋਚਣਾ ਚਾਹੀਦਾ, ਪਾਪ ਲੱਗ ਬਣ ਕੇ ਇਕਦਮ ਹੀ ਨਹੀਂ ਕਤਲ ਕਰ ਦੇਣਾ ਕਿਸੇ ਤਾਂ ਹੀ, ਉਹਨਾਂ ਦਾ ਜਿਵੇਂ ਨਿਰਣਾ ਕਰਨਾ ਚਾਹੀਦਾ ਹੈ। ਇਸ ਕਰਕੇ ਪਾਪ ਕਰਨ ਲੱਗਿਆ ਜ਼ਰੂਰ ਦੇਰ ਕਰੋ, ਸੋਚੋ।
ਦ੍ਰਿੜਾਂਤ ਨਾਮ
ਤੇ ਦ੍ਰਿੜਨਾ ਬਲੰਬ, ਧਰਮ ਕਰਦਿਆਂ ਦੇਰ ਨਾ ਕਰੋ, ਬਲੰਬ ਪਾਪ ਕਰਦਿਆਂ ਜ਼ਰੂਰ ਦੇਰ ਕਰੋ, ਸੋਚੋ ਕੀ ਪਤਾ ਬਲਾ ਸਾਡੇ ਗਲੋਂ ਟਲੀ ਜਾਵੇ।
ਦ੍ਰਿੜਾਂਤ ਨਾਮ
ਅਤੇ ਦ੍ਰਿੜ ਕਰਦੇ ਹੋਏ ਨਾਮ ਨੂੰ ਵੀ ਦੇਰ ਨਹੀਂ ਕਰਨੀ ਚਾਹੀਦੀ, ਕੀ ਪਤਾ ਫੇਰ ਹਰ ਜਪਦਿਆਂ ਖਿੰਡ ਢਿਲਣ ਕੀ ਕਈ ਮੇਰੀ ਜ਼ਿੰਦਗੀ ਏ, ਮਦ ਕੇ ਜਪ ਸਭ ਆਵੇ ਕੇ ਨਾ ਆਵੇ ਰਾਮ।
ਤਜਾਂਤ ਲੋਭ
ਅਤੇ ਲੋਭ ਸ਼ਬਦਾਂ ਹੋ ਵੀ ਦੇਰ ਨਹੀਂ ਕਰਨੀ ਚਾਹੀਦੀ।
ਸਰਨ ਸੰਤ
ਅਤੇ ਸਾਧ ਸੰਗਤ ਦੀ ਸ਼ਰਨ ਲੈਂਦਿਆਂ ਵੀ ਦੇਰ ਨਹੀਂ ਕਰਨੀ ਚਾਹੀਦੀ।
ਕਿਲ ਵਿਖ ਨਾਸ਼
ਅਤੇ ਪਾਪ ਨਾਸ਼ ਹੁੰਦਿਆਂ ਵੀ ਫੇਰ ਦੇਰ ਨਹੀਂ ਲੱਗਦੀ, ਝੱਟ ਹੀ ਪਾਪ ਨਾਸ਼ ਹੋ ਜਾਂਦੇ, ਮਹਾਰਾਜ ਦੀ ਐਸੀ ਕਿਰਪਾ ਹੁੰਦੀ ਹੈ।
ਪ੍ਰਾਪਤ ਧਰਮ ਲੱਖਣ
ਇਹ ਧਰਮ ਦੇ ਲੱਛਣ, ਜਿਵੇਂ ਸੁਭ ਕੋਲੋਂ ਜਨਮ ਹੋਣਾ, ਸਰੂਪ ਹੋਣਾ ਸਰੀਰ ਦਾ, ਅਤੇ ਇੰਦਰੀਆਂ ਦੇ ਜਿੱਤ ਹੋਣਾ, ਇਸ ਪ੍ਰਕਾਰ ਦੇ ਜੋ ਧਰਮ ਦੇ 10 ਨਿਯਮ ਦੱਸੇ ਹੋਏ ਨੇ, ਧਰਮ ਦੇ ਲੱਛਣ ਪ੍ਰਾਪਤ ਨੂੰ ਹੁੰਦੇ ਹੈ।
ਨਾਨਕ ਜਿਹੇ ਸੋ ਪ੍ਰਸੰਨ ਮਾਧਵਹਿ,
ਜਿਨ੍ਹਾਂ ਦੇ ਉੱਤੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਸੋ ਭਲੀ ਪ੍ਰਕਾਰ ਮਾਇਆ ਦਾ ਪਤੀ ਪਰਮੇਸ਼ੁਰ ਪ੍ਰਸੰਨ ਹੁੰਦਾ, ਉਹਨਾਂ ਨੂੰ ਇਹ ਧਰਮ ਦੇ ਲੱਛਣ ਪ੍ਰਾਪਤ ਹੁੰਦੇ, ਧਰਮ ਵਾਲੇ ਗੁਣ ਉਹਨਾਂ ਦੇ ਅੰਦਰ ਪ੍ਰਾਪਤ ਹੁੰਦੇ ਹੈ। ਇਸ ਕਰਕੇ ਧਰਮੀ ਜੀਵਨ ਸਾਨੂੰ ਬਣਾਉਣਾ ਚਾਹੀਦਾ ਸਾਧ ਸੰਗਤ ਜੀ, ਲੋਕ ਸੁਖੀ ਪ੍ਰਲੋਕ ਸੁਹੇਲੇ ਇਸ ਪ੍ਰਕਾਰ ਹੋਈਦਾ। ਇੱਥੋਂ ਤੱਕ 10 ਲੋਕ ਮਹਾਰਾਜ ਸਾਹਿਬ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ ਹੈ, ਬਾਕੀ ਦਾ ਸ਼ਾਮ ਨੂੰ ਸੰਗਤ ਜੀ ਫਿਰ ਆਪਾਂ ਸਤਿਗੁਰਾਂ ਦੀ ਸ਼ਰਨ ਚ ਆ ਕੇ ਲਾਭ ਉਠਾਵਾਂਗੇ।
ਪ੍ਰਾਪਤ ਧਰਮ ਲਖਣ
ਨਾਨਕ ਜੇ ਸੋ ਪ੍ਰਸੰਨ ਮਾਧਵ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀਓ, ਮਿਰਤ ਮੋਹੰ ਅਲਪ ਬੁੱਧਿੰ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨੂੰ ਅੱਜ ਹੀ ਗੁਰੂ ਖਾਲਸਾ ਸਾਧ ਸੰਗਤ ਜੀਓ, ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੇ ਪਾਸ, ਕਾਂਸੀ ਦੇ ਪੰਡਿਤ ਹਰੀ ਲਾਲ ਕ੍ਰਿਸ਼ਨ ਲਾਲ ਜੋ ਚਰਨਾਂ ਚ ਪਹੁੰਚੇ ਹਨ, ਉਹਨਾਂ ਦੇ ਮੋਹ ਮੇਟਣ ਵਾਸਤੇ ਹਜ਼ੂਰ ਉਪਦੇਸ਼ ਬਖਸ਼ ਰਹੇ ਹਨ। ਇਹ ਐਸੀ ਪਵਿੱਤਰ ਬਾਣੀ ਹੈ ਜਿਸ ਪ੍ਰਾਣੀ ਦੇ ਅੰਤ ਸਮੇਂ ਪ੍ਰਾਣ ਨਿਕਲੇ, ਘਰ ਵਿਚ ਮੋਹ ਰਹਿ ਗਿਆ ਹੋਵੇ, ਉਹਦੇ ਮੋਹ ਕਰਕੇ ਉਹ ਬਕਰਾਲ ਰੂਪ ਕਰਕੇ ਜੀਆਂ ਨੂੰ ਭੈ ਦੇਣ ਵਾਲਾ ਬਣ ਜਾਵੇ, ਮੋਹ ਦਾ ਮਾਰਿਆ ਹੋਇਆ ਇਹਦੀਆਂ ਜੂਨਾਂ ਚ ਪ੍ਰਾਪਤ ਹੁੰਦਾ ਫਿਰੇ, ਉਸ ਸਮੇਂ ਵਿਚ ਇਸ ਬਾਣੀ ਦਾ ਪਾਠ ਕੀਤਾ ਜਾਵੇ, ਉਸ ਦਾ ਮੋਹ ਉਥੋਂ ਟੁੱਟ ਜਾਂਦਾ ਹੈ ਤੇ ਮਹਾਰਾਜ ਦੀ ਕਿਰਪਾ ਕਰਕੇ ਕਲਿਆਣ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸੀ ਇਹ ਸਹਿਸਕ੍ਰਿਤ ਬਾਣੀ ਗੁਰੂ ਸਾਹਿਬ ਜੀ ਨੂੰ ਉਚਾਰਨ ਕੀਤੀ ਹੈ ਸਾਧ ਸੰਗਤ ਜੀ, ਜਿਹਦੇ 10 ਸਲੋਕ ਅੰਮ੍ਰਿਤ ਵੇਲੇ ਹੋਏ ਹਨ, ਹੁਣ 11ਵਾਂ ਸਲੋਕ ਹਜ਼ੂਰ ਪ੍ਰਾਰੰਭ ਕਰਦੇ ਹਨ।
ਮਿਰਤ ਮੋਹੰ ਅਲਪ ਬੁੱਧਿੰ,
ਸਤਿਗੁਰੂ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ, ਮਿਰਤ ਮੋਹੰ ਅਲਪ ਬੁੱਧਿੰ, ਜਿਹੜੀ ਮਾਇਆ ਹੈ ਇਹ ਸਾਰਿਆਂ ਜੀਆਂ ਦੇ ਤਾਂ ਹੀ ਮਾਰ ਰਹੀ ਹੈ ਤੇ ਸਾਰਿਆਂ ਜੀਆਂ ਦੇ ਅੰਦਰ ਮੋਹ ਪੈਦਾ ਕਰ ਰਹੀ ਹੈ। ਇਹ ਮਾਇਆ ਇਸ ਪ੍ਰਕਾਰ ਹਮੇਸ਼ਾ ਲਈ ਜੀਆਂ ਨੂੰ ਦੁੱਖ ਦਿੰਦੀ ਹੈ। ਪਹਿਲਾਂ ਤਾਂ ਜੀਵ ਜਦੋਂ ਮ੍ਰਿਤੂ ਦਾ ਸਮਾਂ ਆਉਂਦਾ ਉਦੋਂ ਮੋਹ ਨੂੰ ਪ੍ਰਾਪਤ ਹੋ ਜਾਂਦੇ ਹਨ, ਮੂਰਛਾ ਖਾ ਜਾਂਦੇ ਹਨ ਕਿ ਮੌਤ ਦਾ ਸਮਾਂ ਸੁਣ ਕੇ ਉਸੇ ਵੇਲੇ ਜਿਹੜੇ ਮੇਰੇ ਪੁੰਨੀ ਪੁਰਖ ਹੈ ਪਾਰਸ ਭਾਗ ਵਿਚ ਲਿਖਿਆ ਹੋਇਆ, ਉਹਨਾਂ ਨੂੰ ਵੀ 4 ਘੜੀਆਂ ਮੂਰਛਾ ਆ ਜਾਂਦੀ ਹੈ, ਚੇਤਾ ਨਹੀਂ ਰਹਿੰਦਾ, ਸ਼ੁੱਧ ਨਹੀਂ ਰਹਿੰਦੀ ਸਰੀਰ ਦੇ ਛੁੱਟਣ ਦੇ। ਇਉਂ ਜਿਹੜੀ ਮੌਤ ਹੈ ਇਹ ਸਾਰਿਆਂ ਦੇ ਤਾਂ ਮੋਹ ਵਿਚ ਪਾ ਕਰਕੇ ਮਾਰ ਰਹੀ ਹੈ। ਸਰੀਰਾਂ ਦਾ ਮੋਹ ਰਾਤ ਦਿਨ ਬਣਿਆ ਰਹਿੰਦਾ ਹੈ, ਅਤੇ ਮੋਹਤ ਹੋਇਆ ਹੋਇਆ ਜੀਵ ਮੌਤ ਦੇ ਵਸ ਪੈਂਦਾ ਹੈ। ਮੌਤ ਤੋਂ ਰਹਿਤ ਹੋਣੇ ਕਰਕੇ ਹੀ ਮੌਤ ਤੋਂ ਬਚ ਸਕੀਦਾ ਹੈ। ਸੋ ਇਸ ਪ੍ਰਕਾਰ ਜਿਹੜੀ ਮਾਇਆ ਹੈ ਇਹ ਮੌਤ ਕਰਕੇ ਸਾਰਿਆਂ ਦੀ ਮ੍ਰਿਤੂ ਕਰ ਰਹੀ ਹੈ ਆਪਣੇ ਵਿਚ ਲਾ ਕੇ।
ਅਲਪ ਬੁੱਧਿਹੰ
ਅਤੇ ਤੁਛ ਬੁੱਧੀ ਕਰਦੀ ਹੈ ਇਹ ਮਾਇਆ। ਜਿਹੜੀ ਦੀਰਘ ਦਰਸ਼ੀ ਆਈ ਬੁੱਧ ਹੈ ਉਹ ਸਾਧ ਸੰਗ ਜੀ ਜੀਆਂ ਦੇ ਅੰਦਰ ਨਹੀਂ ਰਹਿੰਦੀ, ਤੁਛ ਬੁੱਧ ਕਰਕੇ ਐਵੇਂ ਦਿਸਣ ਵਾਲੇ ਪਦਾਰਥਾਂ ਚ ਫਸਿਆ ਰਹਿੰਦਾ ਹੈ। ਰਾਤ
ਰਚੰਤ ਬਨਤਾ ਬਿਨੋਦ ਸਾਹੰ
ਅਤੇ ਰਾਜ ਨੇ ਸਾਧ ਸੰਗੇ ਜੀ ਆਪਣੇ ਬਨਤਾ ਇਸਤਰੀ ਦੇ ਮੋਹ ਵਿਚ ਅਤੇ ਬਿਨੋਦ ਉਹਦੇ ਕੌਂਦਕ ਤਮਾਸ਼ੇ ਵੇਖਣ ਵਿਚ, ਉਹਦੇ ਨਾਚ ਵੇਖਣ ਵਿਚ, ਉਹਦੇ ਰੂਪ ਵੇਖਣ ਵਿਚ, ਉਹਦੇ ਸ਼ਿੰਗਾਰ ਵੇਖਣ ਵਿਚ ਬੜਾ ਭਾਰੀ ਸਾਹ ਸਾਹ ਲੱਗਾ ਰਹਿੰਦਾ ਹੈ। ਕਦੇ ਵੀ ਇਸ ਪਾਸਿਓਂ ਨਹੀਂ ਹਟਦਾ, ਇੰਨਾ ਮਨ ਚੰਚਲ ਹੈ ਇਹ ਕਦੇ ਵੀ ਧੀਰਜ ਨਹੀਂ ਪਕੜਦਾ ਹੈ, ਵਿਸ਼ਿਆਂ ਦੇ ਇੰਨਾ ਅਧੀਨ ਹੋ ਰਿਹਾ, ਇਹ ਮਾਇਆ ਹੀ ਮੌਤ ਕਰ ਰਹੀ ਹੈ। ਮਾਰ ਵੀ ਮੋਹ ਵਿਚ ਲਾ ਕੇ ਮੌਤ ਹੀ ਰਹੀ ਹੈ ਮਾਇਆ ਚ ਪਾ ਕੇ। ਤੁਛ ਬੁੱਧੀ ਕਰ ਰਹੀ ਹੈ, ਦੀਰਘ ਦਰਸ਼ੀ ਨਹੀਂ ਰਹਿਣ ਦਿੰਦੀ। ਅਲਪ ਤੁਛ ਬੁੱਧੀ ਵਾਲੇ ਜਿਹੜੇ ਹਨ ਉਹ ਬੰਤਾ ਇਸਤਰੀ ਆਦਿਕਾਂ ਦੇ ਵਿਨੋਦ ਉਤਸ਼ਾਹ ਦੇ ਵਿਚ ਸਾਹਨ ਸਾਹ ਸਾਹ ਰਚੇ ਰਹਿੰਦੇ ਹਨ, ਸਾਹੀ ਉਹਨਾਂ ਦੇ ਇਸ ਦੇ ਕੌਂਤਕਾਂ ਦੇ ਵੇਖਣ ਜੀ ਗੁਜ਼ਰਦੇ ਹਨ। ਨਹੀਂ ਤਾਂ ਮਰਨਾ ਹੀ ਆਪਦਾ ਸਮਝਦੇ ਹੈ, ਤਮਾਸ਼ੇ ਵੇਖਣੇ, ਸਿਨੇਮੇ ਵੇਖਣੇ, ਨਾਚ ਵੇਖਣੇ, ਉਹਨਾਂ ਦੇ ਹਾਵ ਭਾਵ ਵੇਖਣੇ, ਇਸ ਗੱਲ ਚ ਸਾਹ ਸਾਹ ਲਾਈ ਰੱਖਦੇ ਹੈ, ਆਪਣੀ ਜ਼ਿੰਦਗੀ ਉਹ ਬਰਬਾਦ ਕਰ ਜਾਂਦੇ ਹਨ ਉਹ ਪੁਰਖ। ਤੇ ਬਿਨੋਦ ਸਾਹਿਬ ਉਹ ਬਿਨੋਦ ਕੌਂਤਕਾਂ ਦੇ ਦੇਖਣ ਦੇ ਸ਼ਾਹਿਬ ਨਾਲ ਉਤਸ਼ਾਹ ਚ ਲੱਗੇ ਰਹਿੰਦੇ ਹਰ ਵਕਤ, ਉਤਸ਼ਾਹ ਹੀ ਉਹਨਾਂ ਦਾ ਇਸੇ ਗੱਲ ਦਾ ਹੈ। ਅਤੇ ਉਹ ਕਹਿੰਦੇ ਸਾਹ ਹੰ ਸਾਹ ਇਹ ਜਿਹੜੇ ਬਿਨੋਦ ਹੈ ਕੌਂਤਕ ਦੇ, ਮੈਂ ਆਪ ਬਣਿਆ ਹੋਇਆ ਤੇ ਮੈਂ ਇਹ ਕੌਂਤਕ ਰੂਪ ਹੋ ਕੇ ਇਹਨਾਂ ਦੇ ਆਪਣੀ ਜਾਨ ਬਣਿਆ ਹੋਇਆ ਹਾਂ। ਇਹ ਹੰਗਤਾ ਦੇ ਸਹਿਤ ਹੋ ਕੇ ਉਤਸ਼ਾਹ ਵਿੱਚ ਚਿੰਬੜੇ ਰਹਿੰਦੇ ਹਨ, ਆਪਣੇ ਆਪ ਨੂੰ ਸ਼ਾਹੂਕਾਰ ਮੰਨਦੇ ਹੈ, ਫਿਰ ਆਪਣੇ ਆਪ ਨੂੰ ਸ਼ਾਹ ਪਾਤਸ਼ਾਹ ਮੰਨੀ ਬੈਠੇ ਹੈ। ਇਉਂ ਕੌਂਤਕਾਂ ਦੇ ਉਤਸ਼ਾਹ ਵਿੱਚ ਲੱਗੇ ਹੋਏ ਹਨ। ਸਵਾਸ ਸਵਾਸ
ਜੌਵਨ ਬਿਹਕਰਮ ਕਣਕ ਕੁੰਡਲ ਹੈ
ਅਤੇ ਜਿਹੜੀ ਯੁਵਾ ਅਵਸਥਾ ਹੋਣੀ ਹੈ, ਚੜ੍ਹਦੀ ਜਵਾਨੀ ਹੈ ਜਿਹੜੀ, ਅਤੇ ਇਸੇ ਪ੍ਰਕਾਰ ਬਹਿਕਰਮ ਨਾਂ ਅਵਸਥਾ, ਯੁਵਾ ਅਵਸਥਾ ਜਿਹੜੀ ਹੋਣੀ ਹੈ, ਬਹਿਕਰਮ ਨਾਂ ਅਵਸਥਾ ਜਵਾਨੀ ਦੀ ਅਵਸਥਾ ਆਉਣੀ ਹੈ ਜਿਹੜੀ, ਉਦੋਂ ਸਭ ਕੁਝ ਇਸ ਨੂੰ ਗਿਆਨ ਧਿਆਨ ਭੁੱਲ ਜਾਂਦਾ, ਸਾਰਿਆਂ ਦੇ ਤਾਂ ਹੀ ਮੂਰਖ ਸਮਝਦਾ ਹੈ, ਆਪ ਨੂੰ ਹੀ ਸਿਆਣਾ ਸਮਝਦਾ ਹੈ, ਆਪਦਾ ਹੀ ਰੂਪ ਚੰਗਾ ਸਮਝਦਾ ਹੈ, ਆਪ ਨੂੰ ਹੀ ਸਭ ਨਾਲੋਂ ਦੂਸਰਿਆਂ ਨੂੰ ਬਜ਼ੁਰਗਾਂ ਨੂੰ ਉਹਦਾ ਸਤਿਕਾਰ ਨਹੀਂ ਕਰਦਾ ਜਵਾਨੀ ਦੇ ਹੰਕਾਰ ਵਿੱਚ। ਇਹੀ ਜੀ ਯੁਵਨ ਬਹਿਕਰਮ ਨਾਂ ਅਵਸਥਾ ਹੈ, ਬਹਿਕਰਮ ਨਾਂ ਜਵਾਨੀ ਦੇ ਬਲ ਵਿੱਚ, ਬਹਿਕਰਮ ਨਾਂ ਬਲ ਦਾ ਵੀ ਹੈ, ਬਲ ਦੇ ਵਿੱਚ ਪੈ ਕੇ ਜਵਾਨੀ ਦੇ ਇਹੋ ਜਿਹੇ ਕਰਮਾਂ ਚ ਰੁੜਿਆ ਰਹਿੰਦਾ ਹੈ, ਮੰਦ ਕਰਮਾਂ ਦੀ ਪਰਵਾਹ ਨਹੀਂ ਕਰਦਾ ਹੈ। ਇਸ ਪ੍ਰਕਾਰ ਬਹਿਕਰਮ ਜਵਾਨੀ ਅਵਸਥਾ ਚ ਆਪਣੀ ਜ਼ਿੰਦਗੀ ਨੂੰ ਰੁੜਨ ਵਾਲੇ ਕਰਮਾਂ ਚ ਲਾ ਛੱਡਦਾ ਹੈ।
ਕਣਕ ਕੁੰਡਲ ਹੈ
ਅਤੇ ਫਿਰ ਸਜਾਵਟਾਂ ਚ ਲੱਗਾ ਰਹਿੰਦਾ, ਸੋਨੇ ਨੂੰ ਹਰ ਵਕਤ ਹੱਥ ਵਿਚ ਆਉਂਦਾ ਹੈ, ਤੇ ਸੋਨੇ ਦੀਆਂ ਮੁੰਦਰੀਆਂ ਛਾਪਾਂ ਪਾਉਂਦਾ ਹੈ, ਕੰਨਾਂ ਚ ਤੁੰਗਲ ਪਾਉਂਦਾ, ਕੰਨ ਪਾੜ ਪਾੜ ਕੇ ਸਾਬਤ ਸੂਰਤ ਨੂੰ ਵਿਗਾੜੀ ਬੈਠਾ ਹੈ।
ਬਚਿੱਤਰ ਮੰਦਰ ਸੋ ਬਹੰਤ ਬਸਤਰਾ
ਅਤੇ ਬਚਿੱਤਰ ਨਾਨਾ ਤਰ੍ਹਾਂ ਦੇ ਬਸਤਰਾਂ ਚ ਲੱਗਾ ਹੋਇਆ, ਵੀ ਬਾਹਲੇ ਸੋਹਣੇ ਤੋਂ ਸੋਹਣੀ ਪੁਸ਼ਾਕ, ਚੜ੍ਹਦੀ ਤੋਂ ਚੜ੍ਹਦੀ ਪੁਸ਼ਾਕ ਮੇਰੀ ਹੋਵੇ। ਕਿਉਂ ਨਾਨਾ ਤਰ੍ਹਾਂ ਦੇ ਇਸ ਪ੍ਰਕਾਰ ਬਸਤਰ ਪਹਿਰਦਾ ਹੈ ਬਚਿੱਤਰ, ਵਿਸ਼ੇਸ਼ ਕਰਕੇ ਚਿੱਤਰਕਾਰੀਆਂ ਵਾਲੇ ਜਿਹੜੇ ਮੰਦਰ ਹੈ ਜਿਨ੍ਹਾਂ ਚ ਸੀਸੇ ਲੱਗੇ ਹੋਏ ਆ ਮੂੰਹ ਵੇਖਣ ਵਾਸਤੇ, ਤੇ ਚਿੱਤਰਕਾਰੀਆਂ ਕਾਮ ਨੂੰ ਪੈਦਾ ਕਰਨ ਵਾਲੀਆਂ, ਰੂਪਕ ਬਣਾ ਬਣਾ ਕੇ ਇਸਤਰੀਆਂ ਆਦਿਕਾਂ ਦੇ ਨੰਗੇਜ ਵੇਖਣ ਵਾਲੀਆਂ ਚਿੱਤਰਾਂ ਨੂੰ ਵੇਖਦਾ ਹੈ, ਇਹੋ ਜਿਹੇ ਮੰਦਰ ਬਣਾਉਂਦਾ ਹੈ, ਤੇ ਸੋਹਣੇ ਬਸਤਰ ਪਹਿਰ ਕੇ ਆਪਣੇ ਆਪ ਨੂੰ ਨੌਜਵਾਨ ਮੰਨਦਾ ਹੈ।
ਅਤਿਅੰਤ ਮਾਇਆ ਵਿਆਪਤੰ
ਅਤਿਅੰਤ, ਇਸ ਪ੍ਰਕਾਰ ਅਤਿਅੰਤ ਹੀ ਮਾਇਆ ਹੀ ਚਿੰਬੜ ਰਹੀ ਹੈ, ਇਹ ਮਾਇਆ ਨੇ ਵਸ ਕੀਤਾ ਹੋਇਆ ਹੈ, ਕਿਉਂ ਮਾਇਆ ਨੇ ਆਪਦੇ ਅਧੀਨ ਕਰ ਲਿਆ ਇਸ ਦੇ ਤਾਂ ਹੀ ਇਹਨਾਂ ਚੀਜ਼ਾਂ ਚ ਲਾ ਕੇ।
ਹੇ ਅਚੁੱਤ ਸਰਨ ਸੰਤ ਨਾਨਕ,
ਸਤਿਗੁਰੂ ਸਾਹਿਬ ਜੀ ਕਹਿੰਦੇ ਹੇ ਅਚੁੱਤ ਅਜਿਹੇ ਰੂਪ ਪਰਮੇਸ਼ੁਰ ਗਿਰਨ ਤੋਂ ਰਹਿਤ ਆਪਦੀ ਪਦਵੀ ਅਚਲ ਸਰੂਪ ਰਹਿਣ ਵਾਲੇ, ਆਪਦੇ ਸੰਤ ਜਿਹੜੇ ਹਨ ਉਹ ਤੁਹਾਡੀ ਸ਼ਰਨ ਵਿਚ ਪਏ ਹੋਏ ਬਚੇ ਹਨ, ਬਾਕੀ ਸਾਰੇ ਮਾਇਆ ਨੂੰ ਮਾਰ ਲਏ ਹਨ, ਤੇਰੀ ਸ਼ਰਨ ਰਹਿ ਕੇ ਹੀ ਬਚਾ ਹੈ, ਹੋਰ ਕੋਈ ਉਪਾਅ ਨੀ, ਤੇਰੀ ਸਾਧ ਸੰਗਤ ਦੀ ਸ਼ਰਨ ਹੈ ਇੱਕ।
ਓ ਭਗਵਾਨ ਇਹ ਨਾਮ ਹੈ,
ਉਹ ਨਾਮ ਹੈ ਭਗਵਾਨ ਖੱਟ ਬਗਾਸ ਪਨ ਪਰਮੇਸ਼ਰ, ਇਹ ਨਾਮ ਕਿਹਦਾ? ਆਪਕੇ ਤਾਂ ਹੀ ਸਾਡੀ ਵੰਦਨਾ ਹੈ, ਆਪਦੀ ਸ਼ਰਨ ਸੰਤਾਂ ਨੇ ਜਿਨ੍ਹਾਂ ਲਈ ਹੈ ਉਹਨਾਂ ਸੰਤਾਂ ਦੀ ਸ਼ਰਨ ਅਸੀਂ ਲਈ ਹੈ। ਹੇ ਪਰਮੇਸ਼ਰ ਉਹ ਗਿਰਨ ਤੋਂ ਰਹਿਤ ਹੋਇਆ, ਬਾਕੀ ਨੂੰ ਨਹੀਂ, ਮਾਇਆ ਨੂੰ ਸਾਰਿਆਂ ਨੂੰ ਗਿਰਾ ਦਿੱਤਾ ਹੈ, ਆਪ ਨੂੰ ਨਮਸਕਾਰ ਹੈ। ਅਸੀਂ ਦੀ ਮਾਇਆ ਤਾਂ ਤੇਜ ਰੱਖੀ ਹੋਈ ਹੈ ਜਿਹੜੀ ਸਾਰਿਆਂ ਨੂੰ ਮੌਤ ਕਰਕੇ ਮਾਰੀ ਜਾ ਰਹੀ ਹੈ।
ਜਨਮ ਤਾਂ ਮਰਨ,
ਹੁਣ ਦੁੰਦਵਾਦ ਕਥਨ ਕਰਦੇ ਹਨ, ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪਾਠ ਤਾਂ ਪੱਤੇ ਨਾਲ ਲਾਉਂਦੇ, ਜਨਮੰਤ ਮਰਨ ਹਰਖੰਤ ਸੋਗ, ਨਵੇਂ ਸਾਹਿਬ ਦਾ ਪਾਠ ਤੱਤਾ ਵੱਖਰਾ ਹੈ, ਅਰਥ ਦੋਹਾਂ ਦਾ ਇੱਕੋ ਹੀ ਹੈ।
ਜਨਮ ਤਾਂ ਮਰਨ
ਫਰਮਾਉਂਦੇ ਹਨ, ਹੇ ਜੀਵ ਜੇ ਜਨਮ ਧਾਰਿਆ ਤਾਂ ਮਰਨਾ ਵੀ ਨਾਲ ਹੈ, ਜੋ ਜਨਮੇ ਸੋ ਜਾਨੋ ਮੂਆ, ਗੋਬਿੰਦ ਭਗਤ ਅਸਰ ਹੈ ਠੀਆ, ਜੋ ਜਨਮ ਧਾਰ ਕੇ ਆਇਆ ਹੈ ਉਹ ਸਾਧ ਸੰਗ ਜੀ ਹੁਣ ਮਰਨਾ ਵੀ ਹੈ ਅੰਤ ਨੂੰ, ਜਿਸ ਦਾ ਜਨਮ ਹੈ ਉਹਦਾ ਮਰਨ ਵੀ ਹੈ ਨਾਲ।
ਹਰਖੰ ਤਾਂ ਸੋਗ,
ਜੇ ਪਦਾਰਥਾਂ ਦੀ ਪ੍ਰਾਪਤੀ ਕਰਕੇ ਖੁਸ਼ੀਆਂ ਚੜੀਆਂ ਹੋਈਆਂ ਨੇ, ਬੜਾ ਖੁਸ਼ ਹੋਇਆ, ਤੇ ਨਾਲ ਪਦਾਰਥਾਂ ਦੇ ਵਿੱਚ ਨਾਲ ਸੋਗ ਵੀ ਚਿੰਬੜਿਆ ਰਹੇਗਾ, ਇਹ ਦੁੰਦਬਾਦ ਬਣਿਆ ਰਹਿੰਦਾ ਜੀਆਂ ਦੇ ਅੰਦਰ।
ਭੋਗ ਤਾਂ ਰੋਗ,
ਜੇ ਤੈਨੂੰ ਭੋਗ ਪ੍ਰਾਪਤ ਹੋਏ ਆ, ਅਨੇਕ ਪ੍ਰਕਾਰ ਦੇ ਸੁਖਾਂ ਨੂੰ ਭੋਗਦਾ ਹੈ, ਤੇ ਨਾਨਾ ਤਰ੍ਹਾਂ ਦੇ ਪਦਾਰਥ ਖਾਣੇ ਕਰਕੇ ਭੋਗਾਂ ਦੇ ਭੋਗਣੇ ਕੇ ਰੋਗੀ ਵੀ ਹੋ ਜਾਏਗਾ, ਜਿੱਥੇ ਭੋਗਾਂ ਦਾ ਭੋਗਣਾ ਉੱਥੇ ਰੋਗ ਵੀ ਨਾਲ ਚਿੰਬੜੇ ਰਹਿੰਦੇ ਹਨ।
ਉੱਚੰਗ ਤਾਂ ਨੀਚੰਗ,
ਜਦੋਂ ਕੋਈ ਕਿਸੇ ਪਦਵੀ ਚ ਉੱਚਾ ਹੋ ਜਾਂਦਾ ਹੈ ਉਦੋਂ ਹੰਕਾਰ ਹੋ ਜਾਂਦਾ ਕਿ ਮੈਂ ਸਾਰਿਆਂ ਨਾਲੋਂ ਉੱਚਾ ਹੈ, ਤੇ ਇਸੇ ਕਰਕੇ ਕਿਹਾ ਹਉਮੈ ਚ ਸਚਿਆਰ ਕੂੜਿਆਰ, ਹਉਮੈ ਦੇ ਵਿੱਚ ਹੀ ਇਹ ਉੱਚੇਪੁਣੇ ਦੀ ਸਚਿਆਈ ਦਾ ਹੰਕਾਰ ਹੋਇਆ ਇਸ ਜੀਵ ਦੇ ਤਾਈ, ਇਸ ਹੰਕਾਰ ਕਰਕੇ ਜੋ ਉੱਚਾ ਬਣ ਜਾਂਦਾ ਤਾਂ ਨੀਚੰਗ, ਫਿਰ ਨੀਵਾਂ ਵੀ ਹੋ ਜਾਂਦਾ, ਨੀਚ ਵੀ ਹੋ ਜਾਂਦਾ ਹੈ, ਨੀਚੇ ਗਿਰਾਵਟ ਨੂੰ ਪ੍ਰਾਪਤ ਹੋ ਜਾਂਦਾ ਹੈ।
ਨਾਨਾ ਸੋ ਮੂਚੰ,
ਜੋ ਹੰਕਾਰੀ ਹੁੰਦਾ ਉਹਨੂੰ ਨੀਵਾਂ ਹੋਣਾ ਪੈਂਦਾ, ਉਹਦਾ ਹੰਕਾਰ ਮੇਟ ਦਿੰਦੇ ਆ ਮਹਾਰਾਜ।
ਨਾਨਾ ਸੋ ਮੂਚੰ,
ਜਿਹੜੇ ਨਾਨਾ ਛੋਟੇ ਹਨ, ਬਹੁਤ ਗਰੀਬੀ ਕਰਕੇ ਨੀਵੇਂ ਹਨ, ਛੋਟੇ ਜੇ ਤੁਛ ਹਨ, ਉਹਨਾਂ ਨੂੰ ਮਹਾਰਾਜ ਸੋ ਮੂਚੰ, ਉਹਨਾਂ ਨੂੰ ਮੂਚ ਵਿਸਤਾਰ ਵਾਲੇ ਬਣਾ ਦਿੰਦਾ ਹੈ, ਬੜੇ ਭਾਰੀ।
ਰਾਜੰ ਤਾਂ ਮਾਨ,
ਸਹਿਤ ਕਾਮਨਾ ਦੇ ਤਪ ਕਰਨੇ ਕਰਕੇ ਰਾਜ ਦੀ ਪ੍ਰਾਪਤੀ ਹੁੰਦੀ ਹੈ, ਜਦੋਂ ਰਾਜ ਪ੍ਰਾਪਤ ਹੁੰਦਾ ਉਦੋਂ ਹਕੂਮਤ ਕਰਦਾ ਹੈ, ਦੁਨੀਆਂ ਨੂੰ ਗਰੀਬਾਂ ਨੂੰ ਆਪਣੀ ਹਕੂਮਤ ਦੇ ਜ਼ੋਰ ਨਾਲ ਲਤਾੜਨ ਲੱਗ ਜਾਂਦਾ ਹੈ। ਜਿਸ ਵੇਲੇ ਰਾਜ ਇਸ ਤਰ੍ਹਾਂ ਪ੍ਰਾਪਤ ਹੁੰਦਾ ਤਾਂ ਮਾਨ ਨਾਲ ਹੰਕਾਰ ਆ ਜਾਂਦਾ ਕਿ ਮੈਂ ਰਾਜਾ, ਮੇਰਾ ਹੁਕਮ ਅਮੋੜ ਚੱਲਣਾ ਚਾਹੀਦਾ ਹੈ, ਇਸ ਪ੍ਰਕਾਰ ਮਾਨ ਚ ਪੈ ਜਾਂਦਾ ਹੈ।
ਅਭਿਮਾਨ ਤਾਂ ਹੀਨ,
ਜਦੋਂ ਲੋਕ ਸਤਿਕਾਰ ਕਰਦੇ ਕਹਿੰਦਾ ਬੱਲੇ ਬੱਲੇ ਮੇਰੇ ਵਰਗਾ ਕਿਹਦਾ ਰਾਜ ਆ, ਵੇਖੋ ਸਾਰੀ ਦੁਨੀਆਂ ਮੈਨੂੰ ਝੁਕਦੀ ਹੈ, ਜਦੋਂ ਇਸ ਪ੍ਰਕਾਰ ਹੰਕਾਰ ਹੋ ਜਾਂਦਾ ਹੈ ਤੇ ਹੰਕਾਰ ਹੁੰਦਾ ਤੇ ਹੀਣਾ ਵੀ ਹੋ ਜਾਂਦਾ, ਜਿਵੇਂ ਸਵਰਗ ਦਾ ਰਾਜਾ ਨੌਖ ਬਣ ਗਿਆ ਸੀ ਇੰਦਰ ਦੇ ਗੌਤਮ ਦੇ ਘਰੋਂ ਸਰਾਫ ਲੈਣੇ ਕਰਕੇ, ਉਸ ਵੇਲੇ ਨੌਖ ਰਾਜੇ ਦੇ ਅੰਦਰ ਹੰਕਾਰ ਹੋਇਆ ਕਿ ਮੈਂ ਇੰਦਰ ਪਦਵੀ ਦਾ ਮਾਲਕ ਹਾਂ, ਜਦੋਂ ਇਹ ਹੰਕਾਰ ਕੀਤਾ ਕਹਿੰਦਾ ਇੰਦਰ ਪਦਵੀ ਦਾ ਮਾਲਕ ਬਣ ਕੇ ਮੈਂ ਸੱਚੀ ਰਾਣੀ ਆਪਦੀ ਪਟਰਾਣੀ ਨਾ ਜੇ ਬਣਾ ਲਈ ਤਾਂ ਮੈਂ ਇੰਦਰ ਪਦਵੀ ਤੇ ਕਿਉਂ ਬੈਠਾ। ਇਸ ਹੰਕਾਰ ਦੇ ਨਾਲ ਸਾਧ ਸੰਗਤ ਜੀ ਉਸ ਸੱਤਾ ਰਿਸ਼ੀਆਂ ਦੀ ਪਾਲਕੀ ਬਣਾ ਕੇ ਜਦੋਂ ਸਚੀ ਦੇ ਮੰਦਰ ਨੂੰ ਚੱਲਿਆ, ਰਿਸ਼ੀਆਂ ਦੇ ਰਾਹ ਵਿੱਚ ਵਿਸ਼ਨ ਪੁਰਾਣ ਚ ਲਿਖਿਆ ਜੜ ਭਰਤ ਦੇ ਆਰ ਮਾਰੀ, ਕਹਿੰਦਾ ਤੂੰ ਚੱਲਦਾ ਨੀ ਉੱਚਾ ਨੀਵਾਂ ਕਿਉਂ ਚੱਲਦਾ, ਜਿਵੇਂ ਕਹਾਰ ਚੱਲਦੇ ਆ ਪਾਲਕੀ ਉਵੇਂ ਸਫਾ ਕਿਉਂ ਨੀ ਚਲਾਉਂਦਾ। ਦਸਵੇਂ ਪਾਤਸ਼ਾਹ ਜੀ ਨੇ ਉਦਿਆਲਕ ਮੁਨੀ ਬਾਬਤ ਚਲਿੱਤਰਾਂ ਚ ਲਿਖਿਆ, ਜੜ ਭਰਤ ਵਿਸ਼ਨ ਪੁਰਾਣ ਚ ਉਦਿਆਲਕ ਮੁਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲਿਖਿਆ ਕਿ ਉਦਿਆਲਕ ਮੁਨੀ ਮਾਰੀ ਆਰ, ਉਦਿਆਲਕ ਮੁਨੀ ਕਹਿੰਦਾ ਸਰਪ ਸਰਪ ਕਹੇ ਸਰਪ ਨਾ ਸੰਸਕ੍ਰਿਤ ਚ ਛੇਤੀ ਦਾ ਹੈ, ਸੀਧਰ ਚਲੋ ਸੀਧਰ ਚਲੋ, ਤੇ ਉਹਨੇ ਕਹਿੰਦੇ ਉਹ ਕਾਮੀਆਂ ਸੱਪ ਤੂੰ ਬਣ ਅਸੀਂ ਕਿਉਂ ਬਣੀਏ। ਇਸ ਪ੍ਰਕਾਰ ਜਦੋਂ ਹੰਕਾਰ ਹੋ ਜਾਂਦਾ ਹੈ ਉਦੋਂ ਹੀਣਾ ਵੀ ਹੋ ਜਾਂਦਾ ਹੈ, ਡਿੱਗ ਪਿਆ ਸੱਪ ਬਣ ਕੇ ਮਾਤ ਲੋਕ ਚ, ਇਹ ਨੌਖ ਰਾਜੇ ਦੀ ਹਾਲਤ ਹੋਈ, ਜਦੋਂ ਹੰਕਾਰ ਕਰਦਾ ਉਦੋਂ ਹੀਣਾ ਵੀ ਹੋ ਜਾਂਦਾ ਹੈ।
ਪਰਵਿਰਤ ਮਾਰਗ,
ਇਹ ਜਿਹੜਾ ਮਾਇਆ ਦੀ ਪ੍ਰਵਿਰਤੀ ਦਾ ਮਾਰਗ ਰਸਤਾ ਹੈ,
ਵਰਤਾਂਤ ਵਿਨਾਸ਼ਨ,
ਇਹਦੇ ਵਿੱਚ ਅਤਿਅੰਤ ਕਰਕੇ ਜਿਹੜੇ ਵਰਤਦੇ ਹਨ ਉਹ ਵਿਨਾਸ਼ਨ ਨਾਸ਼ ਭਾਵ ਨੂੰ ਪ੍ਰਾਪਤ ਹੁੰਦੇ ਹੈ, ਸਭ ਨਸ਼ਟ ਹੁੰਦੇ ਵੇਖੀ ਰਹੇ ਹੈ। ਜਿਹੜੇ ਇਹਨਾਂ ਵਿੱਚ ਪ੍ਰਾਪਤ ਹੋਏ ਇਹਨਾਂ ਵਿੱਚ ਵਰਤਦੇ ਹਨ, ਕੋਈ ਸੁਖੀ ਨਹੀਂ ਵੇਖੀਦਾ, ਸਭ ਮੁਕਦੇ ਜਾਂਦੇ ਵੇਖੀਦੇ ਹਨ।
ਗੋਬਿੰਦ ਭਜਨ ਸਾਧ ਸੰਗੀਨ ਆਸਥਰੰ,
ਫਿਰ ਮਹਾਰਾਜ ਇਸਤ ਕਿਵੇਂ ਕੋਈ ਹੋ ਸਕਦਾ ਹੈ? ਮਹਾਰਾਜ ਕਹਿੰਦੇ ਸਾਧ ਸੰਗੀਨ, ਸਾਧ ਸੰਗਤ ਵਿੱਚ ਜੋ ਗੋਬਿੰਦ ਪਰਮੇਸ਼ਰ ਦਾ ਭਜਨ ਕਰਦੇ ਹੈ ਉਹ ਇਸਤ ਰੂਪ ਗੋਬਿੰਦ ਹੈ, ਭਜਨ ਵੀ ਉਹਦਾ ਚੱਲ ਰਹਿਣ ਵਾਲਾ ਹੈ, ਸਾਧ ਸੰਗਤ ਵੀ ਇਹ ਚੱਲ ਸਰੂਪ ਹੈ, ਉਹ ਚੱਲ ਸਰੂਪ ਨੂੰ ਪਾ ਕੇ ਇਸਤ ਹੋ ਜਾਂਦੇ ਹਨ ਜੋ ਗੋਬਿੰਦ ਦਾ ਭਜਨ ਸਤਸੰਗ ਚ ਮਿਲ ਕੇ ਕਰਦੇ ਹਨ।
ਨਾਨਕ ਭਗਵੰਤ ਭਜਨ ਆਸਨ,
ਸਾਧ ਸੰਗਤ ਜੀ, ਸਾਧ ਸੰਗਤ ਕੀ ਕਿਹੜੀ ਹੈ? ਮਹਾਰਾਜ ਕਹਿੰਦੇ ਨਾਨਕ ਭਗਵੰਤ ਭਜਨ ਆਸਨ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਗੁਰੂ ਅਰਜਨ ਸਾਹਿਬ ਜੀ ਜਿਹੜੇ ਭਗਵੰਤ ਪਰਮੇਸ਼ਰ ਦੇ ਭਜਨ ਦਾ ਦੇ ਵਿੱਚ ਆਸਨ ਲਾਈ ਬੈਠੇ, ਆਸਨ ਬੈਸਨ ਸਰਨਾਰਾਇਣ, ਹਰ ਵਕਤ ਜਿਹਨਾਂ ਚਿੱਤ ਵਾਹਿਗੁਰੂ ਦੇ ਭਜਨ ਚ ਆਸਣ ਮਾਰ ਕੇ ਬੈਠਾ, ਚਿੱਤ ਇਸਤ ਹੋਇਆ ਹੈ, ਉਹ ਸਾਧ ਸੰਗਤ ਜੀ ਸਾਧ ਹੈ। ਜਿਹਨਾਂ ਦਾ ਚਿੱਤ ਪਰਮੇਸ਼ਰ ਦੇ ਭਜਨ ਦਾ ਅਸਨ ਭੋਜਨ ਖਾਂਦਾ ਹੈ ਉਹ ਸਾਧ ਹੈ। ਜਿਹਨਾਂ ਨੂੰ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਆਸ ਨਹੀਂ, ਹੋਰ ਕੋਈ ਆਸਾ ਨਹੀਂ ਹੈ, ਉਹ ਵੀ ਸਾਧ ਹਨਗੇ। ਇਸ ਪ੍ਰਕਾਰ ਭਜਨ ਆਸਨ ਜੋ ਭਜਨ ਦੇ ਵਿੱਚ ਇਸਤ ਹੋਏ ਹਨ ਤੇ ਸਾਰੀਆਂ ਆਸਾ ਤੋਂ ਰਹਿਤ ਹੋਏ ਹਨ ਉਹ ਸਾਧ ਹਨ, ਜੋ ਭਜਨ ਕਰਦੇ ਹਨ ਉਹ ਸਾਧ ਸੰਗਤ ਜੀ ਇਸਤ ਰਹਿੰਦੇ ਹਨ, ਸਦਾ ਪਰਮੇਸ਼ਰ ਦਾ ਭਜਨ ਕਰਦੇ ਹੋਏ ਉਹ ਸਾਰੀਆਂ ਆਸਾ ਤੋਂ ਰਹਿਤ ਹੋ ਜਾਂਦੇ ਹੈ ਤੇ ਨਾਸ਼ ਨੂੰ ਉਹ ਨਾਸ਼ ਨਹੀਂ ਕਦੇ ਹੁੰਦੇ ਹਨ।